श्री नानक पद पंकज वंदन सिमरो अंगद सदा निकंदन अमरदास गुर हृदय त्यावो श्री गुरु रामदास गुण गावो श्री अर्जन मेघनन के नाशक हर गोविंद सब सुमत प्रकाशक श्री हर राय नमो कर जोरी गुरु हर कृष्ण मनाए बहोरी तेग बहादुर परम कृपाला श्री गुरु गोविंद सिंह विशाला तरों तरा पर पुन पुन शीसा बंदों बार बार जगदीसा जिस मह अमृत ज्ञान है माणक भगत वराग गुरु ग्रंथ साहिब उदद बंदा कर अनुराग सतनाम श्री वाहे गुरु साजन संत करो एहो काम आन त्याग जपो हर नाम सिमर 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 सुख पावो आप जपो अवरह नाम जपावो भगत पाए तरिया संसार बिन भक्ति तन होसी शार सर्व कल्याण सुख निद नाम बूढ़त जात पाए विश्राम सगल दुख का होवत नाश नानक नाम जपहो गुण तास सगल दुख का होवत नाश नानक नाम जपहो गुण तास वाहिगुरु जी का खालसा वाहिगुरु जी की फतेह धन गुरु गोबिंद सिंह महाराज कलगीधर स्वामी सतगुरु जिन्हां सतगुरां की बदौलत गुरु घर कायम हन संगतां आबाद हन एक बेनती आई है प्रबंधकां वल्लों कि कुछ बीबियां दी लंगर विच प्रशादे पकाउण दी सेवा वास्ते जरूरत है जो सेवा दे प्रेमी मन्या हन वो लंगर विच पहुंच के प्रशादियां दी सेवा कर लैण बाकी जो संगतां हेठां जां इधर उधर जां लंगर विच ਬੈਠੇ ਹਨ ਉਹ ਗੁਰੂ ਘਰ ਵਿਖੇ ਆ ਕੇ ਗੁਰੂ ਦੀ ਬਾਣੀ ਨਾਲ ਜੁੜ ਕੇ ਗੁਰੂ ਕੇ ਦਰਬਾਰ ਦੀ ਸੋਭਾ ਨੂੰ ਵਧਾਓ ਅਤੇ ਲਾਹੇ ਲਈਏ। ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਸਤਿਗੁਰੂ ਜਿਨ੍ਹਾਂ ਨੇ ਜਗਤ ਜਲੰਧੇ ਦੀ ਰੱਖਿਆ ਕਰਨ ਵਾਸਤੇ ਜਿੱਥੇ ਬੜੇ ਬੜੇ ਜੰਗ ਯੁੱਧ ਲੜੇ ਹਨ ਉੱਥੇ ਨਾਲ ਦੀ ਨਾਲ ਕਲਮ ਕਰਕੇ ਵੀ ਸਤਿਗੁਰੂ ਕਲਮ ਦੇ ਵੀ ਧਨੀ ਹਨ। ਬੇਅੰਤ ਬਾਣੀ ਦਾ ਉਚਾਰਨ ਹੋਇਆ ਹੈ। ਭਾਈ ਦਲਜੀਤ ਸਿੰਘ ਜੀ ਨੇ ਹੁਕਮ ਕੀਤਾ ਕਿ ਜਾਪ ਸਾਹਿਬ ਦੀ ਮਹਿਮਾ ਦੀ ਕਥਾ ਸੁਣਾਓ। ਸਤਿਗੁਰੂ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ। ਬਾਣੀ ਸਾਰੀ ਹੀ ਅਗਾਧ ਬੋਧ ਹੈ, ਸਾਰੀ ਬਾਣੀ ਦੀ ਮਹਿਮਾ ਹੀ ਮਹਾਨ ਹੈ। ਆਓ ਪਹਿਲਾਂ ਇੱਥੋਂ ਹੀ ਵਿਚਾਰ ਨੂੰ ਅੱਗੇ ਤੋਰਦੇ ਹਾਂ। ਸਤਰ ਸਹਿ ਚੋਤੀ ਸ਼ਮੋ ਮਹਾਮੰਤ੍ਰ ਸ਼ੁਭ ਜਾ ਉਸਤ ਆਦ ਅਕਾਲ ਪੁਨ ਕਰੀ ਉਚਾਰਨ ਆਪ ਸਤਰਹ ਸਹਿ ਚੋਤੀ ਸ਼ਮੋ 1734 ਸੰਮਤ ਦੀ ਘਟਨਾ ਹੈ ਜਦੋਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਉਮਰ 11 ਸਾਲਾਂ ਦੀ ਬਣਦੀ ਹੈ। ਗੁਰੂ ਜੀ ਦਾ ਅਵਤਾਰ 1723 ਦਾ ਵਿਦਵਾਨਾਂ ਨੇ ਮੰਨਿਆ ਹੈ। 1723 ਤੋਂ 1734 11 ਸਾਲ ਦੀ ਉਮਰ, 5 ਸਾਲ ਤਾਂ ਸਤਿਗੁਰੂ ਪਟਨੇ ਵਿੱਚ ਰਹੇ ਹਨ। ਬਾਲ ਲੀਲਾ ਦੇ ਇੱਥੇ ਬੇਅੰਤ ਕੌਂਤਕ ਕੀਤੇ। ਇਸ ਸਮੇਂ ਸਤਿਗੁਰੂ ਜੀ ਆਨੰਦਪੁਰ ਦੀ ਧਰਤੀ ਨੂੰ ਭਾਗ ਲਾਉਂਦੇ ਹਨ। ਗੁਰੂ ਮਹਾਰਾਜ ਜੀ ਨੇ ਪੌਂਟੇ ਸਾਹਿਬ ਦੀ ਧਰਤੀ ਤੇ ਵੀ ਬੜੇ ਕੌਂਤਕ ਕੀਤੇ। ਬੇਅੰਤ ਬਾਣੀ ਦੀ ਰਚਨਾ ਹੋਈ ਹੈ। ਉੱਥੇ ਸੰਕੇਤ ਵੀ ਆ ਗਏ ਬਾਣੀ ਵਿੱਚ ਕਿ ਰਚਨਾ ਪੌਂਟੇ ਹੋਈ ਹੈ, ਇਹ ਰਚਨਾ ਆਨੰਦਪੁਰ ਹੋਈ ਹੈ ਜਾਂ ਹੋਰ ਥਾਵਾਂ ਉੱਤੇ ਵੀ ਗੁਰਦੇਵ ਮਹਾਰਾਜ ਜੀ ਨੇ ਬਾਣੀ ਰਚੀ ਹੈ। ਠਾਕੁਰ ਨਿਹਾਲ ਸਿੰਘ ਜੀ ਮਹਾਂਵਿਦਵਾਨ ਹੋਏ ਹਨ ਗੁਰੂ ਘਰ ਦੇ। ਕਦੇ ਠਾਕਰਾਂ ਵਾਲੇ ਡੇਰੇ ਸ੍ਰੀ ਅੰਮ੍ਰਿਤਸਰ ਸਾਹਿਬ 300-300 ਸਾਧੂ ਰਹਿੰਦਾ ਸੀ, 300 ਸਾਧੂਆਂ ਦੀ ਮੰਡਲੀ, ਤੇ ਉਹ ਵਿਦਿਆ ਵਿੱਚ ਬੜੇ ਪ੍ਰਵੀਨ ਸਨ, ਵਿਦਿਆ ਪੜ੍ਹਾਈ ਜਾਂਦੀ ਸੀ। ਸੋ ਸੰਤ ਠਾਕੁਰ ਨਿਹਾਲ ਸਿੰਘ ਜੀ ਲਿਖਦੇ ਹਨ, ਜਦੋਂ ਸੱਚਖੰਡ ਦੇ ਦਰਸ਼ਨਾਂ ਨੂੰ ਗਏ ਬਾਬਾ ਜੀ ਤਾਂ ਕੋਈ ਕੁਝ ਅਰਪਣ ਕਰ ਰਿਹਾ, ਕੋਈ ਮਾਇਆ ਚੜਾ ਰਿਹਾ, ਕੋਈ ਵਸਤਰ ਚੜਾ ਰਿਹਾ ਹੈ, ਕੋਈ ਵੰਨ ਸਵੰਨੇ ਪੁਸ਼ਾਕੇ ਦੇ ਰਿਹਾ ਹੈ, ਤੇ ਸੰਤਾਂ ਨੇ 1.5 ਸਾਲ ਰਹਿ ਕੇ ਲਾਗੇ ਕਰੀਮ ਨਗਰ ਹੈ ਹਜ਼ੂਰ ਸਾਹਿਬ ਦੇ, ਉੱਥੇ ਸ੍ਰੀ ਜਾਪ ਸਾਹਿਬ ਜੀ ਦਾ ਟੀਕਾ ਲਿਖਿਆ ਹੈ, ਅਰਥ ਲਿਖੇ ਨੇ। 1132 ਸਫਿਆਂ ਦੀ ਪੁਸਤਕ ਹੈ ਇਕੱਲੇ ਜਾਪ ਸਾਹਿਬ ਦੀ। ਜਦੋਂ ਅਸੀਂ ਇੱਥੇ ਪਹਿਲਾਂ ਆਏ ਹਾਂ, ਕਾਫੀ ਸਾਲ ਪਹਿਲਾਂ, ਉਦੋਂ ਇੱਥੇ ਮਹੀਨਾ ਪਰ ਕਥਾ ਚੱਲੀ ਇਸ ਗੁਰੂ ਘਰ ਵਿੱਚ। ਸਤਰਹ ਸਹਿ ਚੋਤੀ ਸ਼ਮੋ ਮਹਾਮੰਤ੍ਰ ਸ਼ੁਭ ਜਾ 1734 ਬਿਕਰਮੀ ਵਿੱਚ ਮਹਾਮੰਤਰ ਦੀ ਰਚਨਾ ਕੀਤੀ ਹੈ। ਗੁਰੂ ਨਾਨਕ ਦੇਵ ਜੀ ਦਾ ਮਹਾਂਮੰਤਰ ਕੋ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਪੰ ਗੁਰ ਪ੍ਰਸਾਦ ਹੈ। ਗੁਰਮੰਤਰ ਵਾਹਿਗੁਰੂ ਹੈ, ਬੀਜ ਮੰਤਰ ਇੱਕ ਓਂਕਾਰ ਹੈ, ਮੂਲ ਮੰਤਰ ਇੱਕ ਓਂਕਾਰ ਤੋਂ ਨਾਨਕ ਹੋਸੀ ਵੀ ਸੱਚ ਤੱਕ ਸੰਪੂਰਨ ਪੜਨਾ ਚਾਹੀਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਮੰਤਰਾਂ ਨਾਲੋਂ ਵੀ ਵੱਡਾ ਮੰਤਰ ਰਚ ਦਿੱਤਾ ਹੈ, ਜਾਪ। ਜਪ ਗੁਰੂ ਨਾਨਕ ਦੇਵ ਜੀ ਦੀ ਰਚਨਾ ਤੇ ਜਾਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਉਸਤਤ ਆਦਿ ਅਕਾਲ ਪੁਨ ਕਰੀ ਉਚਾਰਨ ਆਪ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਦਸਮ ਦਰਬਾਰ ਵਿਚ ਦੂਸਰੀ ਬਾਣੀ ਦਾ ਨਾਮ ਹੈ ਅਕਾਲ ਉਸਤਤ, ਅਕਾਲ ਪੁਰਖ ਦੀ ਮਹਿਮਾ। ਆਦਿ ਬਾਣੀ ਵਿਚ ਵੀ ਪਰਮੇਸ਼ਰ ਦੀ ਮਹਿਮਾ, ਕਿਸੇ ਰਾਜੇ ਦੀ ਮਹਿਮਾ ਨਹੀਂ, ਕਿਸੇ ਧਨਵਾਨ ਦੀ ਮਹਿਮਾ ਨਹੀਂ, ਕੇਵਲ ਪਰਮੇਸ਼ਰ ਦੀ ਮਹਿਮਾ। ਉਸਤਤ ਆਦਿ ਅਕਾਲ ਪੁਨ ਕਰੀ ਉਚਾਰਨ ਆਪ। ਆਪ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਬਾਣੀ ਉਚਾਰੀ ਹੈ, ਕਿਸੇ ਕਵੀ ਨੇ ਨਹੀਂ ਉਚਾਰੀ। ਕਵੀਆਂ ਦੀ ਬਾਣੀ ਦਾ ਸੰਗ੍ਰਹਿ ਵੱਖਰਾ ਹੈ। ਗੋਰਖ ਦੱਤ ਦਿਗੰਬਰ ਅੰਬਰ ਆਏ ਆਦੇਸ ਆਦੇਸ ਅਲਾਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਾਵਨ ਦਰਬਾਰ ਵਿਚ ਜਿੱਥੇ ਦੁਨੀਆਂ ਦੇ ਧਨੀ ਆ ਕੇ ਝੁਕਦੇ ਨੇ, ਉੱਥੇ ਰਾਜੇ ਮਹਾਰਾਜੇ ਵੀ ਆਉਂਦੇ ਨੇ। ਗਰੀਬ ਵਾਸਤੇ ਵੀ ਦਰਵਾਜ਼ੇ ਖੁੱਲੇ ਨੇ, ਅਮੀਰਾਂ ਵਾਸਤੇ ਵੀ ਖੁੱਲੇ ਨੇ। ਜੋ ਗੁਪਤ ਰੂਹਾਂ ਨੇ, ਜੋ ਚਿਰੰਜੀਵੀ ਮਹਾਂਪੁਰਸ਼ ਨੇ, ਉਹ ਵੀ ਆਉਂਦੇ ਨੇ ਦਰਸ਼ਨਾਂ ਵਾਸਤੇ। ਹਰ ਕੋਈ ਚਾਹੁੰਦਾ ਕਿ ਮੈਂ ਆਪਣੀ ਜੀਵਨ ਯਾਤਰਾ ਨੂੰ ਸਫਲ ਬਣਾਵਾਂ। ਗੋਰਖਨਾਥ ਨੂੰ ਵੀ ਚਿਰੰਜੀਵੀ ਮੰਨਿਆ ਹੈ। ਗੋਰਖਨਾਥ, ਦੱਤਾਤ੍ਰੇ ਅਤੇ ਹੋਰ ਅਨੇਕਾਂ ਹੀ ਮੁਨੀ ਇਕੱਤਰ ਹੋ ਕੇ ਗੁਰੂ ਦਰਬਾਰ ਵਿਚ ਆਏ ਅਤੇ ਨਮਸਕਾਰ ਕੀਤੀ। ਗੋਬਿੰਦ ਸਿੰਘ ਸੁਣੋ ਪਵ ਪੰਥ ਸਵੈ ਪੰਥ ਕੋ ਪੰਥ ਕੋ ਪਾਰ ਕਰਾਈ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀਓ, ਸੰਸਾਰ ਵਿਚ ਬਹੁਤ ਰਾਹ ਨੇ, ਰਸਤੇ ਨੇ ਪ੍ਰਭੂ ਮਿਲਾਪ ਦੇ। ਉਹਨਾਂ ਵਿਚੋਂ ਇਕ ਤੁਸੀਂ ਸ੍ਰਿਸ਼ਟ ਰਸਤਾ ਧਾਰਨ ਕੀਤਾ ਹੈ। ਗੁਰੂ ਨਾਨਕ ਦੇਵ ਦਾ ਜੋ ਮਤ ਹੈ, ਇਹ ਸਾਰੇ ਰਸਤਿਆਂ ਤੋਂ ਸੌਖਾ ਰਸਤਾ, ਇਹਦੇ ਨਾਲੋਂ ਹੋਰ ਸੌਖਾ ਰਾਹ ਨਹੀਂ ਹੈ। ਬਾਕੀ ਸਾਰੇ ਕਠਿਨ ਰਸਤੇ ਨੇ ਜਿਹੜੇ ਪ੍ਰਭੂ ਤੱਕ ਪਹੁੰਚਦੇ ਨੇ। ਜੋ ਅੱਜ ਦੇ ਯੁੱਗ ਵਿਚ ਨਵੇਂ ਨਵੇਂ ਧਰਮ ਸਾਡੇ ਸਾਹਮਣੇ ਉਭਰ ਰਹੇ ਨੇ, ਉਹ ਪਰਮਾਤਮਾ ਤੱਕ ਨਹੀਂ ਪਹੁੰਚਦੇ, ਕੇਵਲ ਭੁਲੇਖਾ ਪਾਉਂਦੇ ਨੇ। ਜੋ ਸਹੀ ਰੂਪ ਦੇ ਅੰਦਰ ਪ੍ਰਭੂ ਤੱਕ ਲਿਜਾਣ ਵਾਲੇ ਮਾਰਗ ਨੇ, ਉਹਨਾਂ ਸਾਰਿਆਂ ਤੋਂ ਸੌਖਾ ਰਾਹ ਹੈ ਗੁਰੂ ਨਾਨਕ ਸਾਹਿਬ ਦਾ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ। ਕੋ ਪੰਥ ਕੋ ਪਾਰ ਕਰਾਈ, ਜਿੱਥੇ ਖਾਲਸਾ ਪੰਥ ਦੀ ਸਿਰਜਣਾ ਹੋਈ, ਜਿੱਥੇ ਗੁਰੂ ਨਾਨਕ ਸਾਹਿਬ ਜੀ ਨੇ ਧਰਮ ਚਲਾਇਆ, ਮਾਰਿਆ ਸਿੱਕਾ, ਜਗਤ ਵਿਚ ਨਾਨਕ ਨਿਰਮਲ ਪੰਥ ਚਲਾਇਆ। ਮਲ ਤੋਂ ਰਹਿਤ, ਮਲ ਰਹਿਤ ਇਤੀ ਨਿਰਮਲਾ, ਜਿਹਦੇ ਵਿਚ ਮੈਲ ਨਹੀਂ, ਜਿਹਦੇ ਵਿਚ ਮਿਲਾਵਟ ਨਹੀਂ, ਜਿਹਦੇ ਵਿਚ ਧੋਖਾ ਨਹੀਂ, ਹੇਰਾ ਫੇਰੀ ਨਹੀਂ, ਠੱਗੀ ਨਹੀਂ, ਦਗਾ ਨਹੀਂ, ਉਹਦਾ ਨਾਮ ਹੈ ਖਾਲਸਾ। ਪਰ ਨਿੰਦ ਭਾਈ ਸਾਹਿਬ ਜੀ ਲਿਖਦੇ ਨੇ ਖਾਲਸੇ ਦੇ ਲੱਛਣ, ਕਥਾ ਲੰਮੀ ਹੋ ਜਾਵੇਗੀ, ਪਹਿਲਾਂ ਇਸੇ ਨੂੰ ਪੂਰਾ ਕਰ ਲਿਆ। ਗੋਰਖ ਦੱਤ ਸੁਣੋ ਸਭ ਸਤ ਆਦੇਸ ਅਲੇਖ ਅਲੇਖ ਕੋ ਭਾਈ। ਗੋਰਖਨਾਥ ਜੀ, ਦੱਤਾਤ੍ਰੇ ਜੀ, ਹੇ ਮੁਨੀ ਰਾਜ, ਆਪ ਸੱਚ ਕਹਿੰਦੇ ਹੋ ਕਿ ਸਮਾਂ ਕਲਯੁਗ ਦਾ ਭਿਆਨਕ ਹੈ। ਪਰਮਾਤਮਾ ਨੂੰ ਹਰ ਬੰਦਾ ਹੀ ਪੌੜੀ ਲਾਈ ਬੈਠਾ ਵੀ ਮੇਰੀ ਪੌੜੀ ਥਾਣੀ ਚੜ ਜੋ, ਛੇਤੀ ਪਹੁੰਚ ਜਾਓਗੇ। ਅਜੇ ਪ੍ਰਭੂ ਤੱਕ ਰਾਹ ਪਹੁੰਚਦਾ ਵੀ ਹੈ ਕਿ ਨਹੀਂ ਪਹੁੰਚਦਾ, ਵੀ ਸੋਚਣ ਵਾਲੀ ਗੱਲ ਹੈ। ਤੁਸੀਂ ਨਮਸਕਾਰ ਕੀਤੀ ਹੈ, ਤੁਹਾਡੀ ਸਭ ਦੀ ਕੀਤੀ ਨਮਸਕਾਰ ਪ੍ਰਭੂ ਨੂੰ ਪੁੱਜੇ। आदेश अलेख अलेख को भाई तुहाडी आदेश नमस्कार जो लिखे तो रहत वाहगुरु है ओनू पहुंच जावे। तुसी क्या कि कोई अपने सिखां दा बाणू बद्दा जे तां दसम महाराज कहिंदे हां असी अपने सिखां दे भले वास्ते असी अपने खालसे दी रखिया वास्ते जाप साहब दी रचना कीती है। जाप जप जप जाप को जाप को आपक आपक आप लखाई। जेड़ा कोई सिख जाप दा जापक बनदा है, जेड़ा रात दिन जाप साहब पढ़दा है, ऐसे अनंत निहंग सिंह मिलनगे जेड़े सारा सारा दिन दसवें पातशाह दी बाणी पढ़दे रहिंदे। नामधारियां विच भी ऐसे सिख मौजूद हन जो बेअंत बाणी दा अभ्यास करदे हन। एक ते गल पक्की है ना कि हर गुरसिख वास्ते नितनेम दियां बाणियां लाजमी कर दित्तियां, उन्हां विच दूसरी बाणी जाप साहिब आउंदी है। जाप जप जप जाप को जाप को जेड़ा जाप करदा जिहदा जप विच मन नहीं लगदा, वाहिगुरु वाहिगुरु विच ध्यान नहीं लगदा, उहदे वास्ते भी ये जापी है जाप साहिब दा पाठ करना, जप जी दा पाठ करना। महापुरश कहिंदे जाप साहिब दे पाठ कर लैणे जप जी दे पाठ कर लैणे इह भी भजन ही आ, क्योंकि भजन वास्ते ग्राउंड बनानी पैंदी जगह बनानी पैंदी। जगह तदी बनेगी जे बाणी पढ़ी जावेगी। जाप जप जप जाप को जाप को आप को आप को आप लखाई। जाप दा जप आपे दी लखता करवा दिंदा है। मनुख की है इस गल दी सूझी हो आउंदी है। श्री गुरु गोबिंद सिंह महाराज जी दी जिस गुरसिख ते बहुती कृपा होवे ओह असीं किवें अंदाजा ला सकदे हां। कहिंदे जिहदे ते कलगियां वाले त्रुटदे ने उहनूं जाप साहिब दा पाठ कंठ हो जांदा, जबानी याद हो जांदा, ते जे सानूं कंठ नहीं होया ते सानूं समझना चाहिदा भी साडे ते अजे गुरु दी कृपा फुल नहीं, थोड़ी कृपा है जो असी गुटके तो पाठ कर लेने भी चंगी गल है, पर जेड़े जापक ने उन्होंने बाणी कंठ हो जाती है। जां फिर एदा भी कहा है कि जेड़े हठीए लोग ने हठी तपी ने, हठिया तपियां का नां अरदास विच आउंदा, चंगा हठ करना गुरु जी ने सिखाया माड़े हठ तो वरजिया। कोई ये हठ कर लवे भी मैं जाप साहब जबानी याद करना ते फिर वो लग पवे इस बन्ने हठ करके, ते जिन्ना ने हठ तप रखिया वो छे महीनिया च कामयाब हो जाते ने। छे महीने का कोर्स है, जिन्हों जाप साहब नहीं आउंदा मेरे ना छे महीने रवे उन्हू आउन लग पू मैनू भावे ना आवे। इस गल की मैं गरंटी करदा। जेड़े पढ़ाउण वाले हुंदे ना मास्टर जां टिकटां देण वाले हुंदे आ कलिंडर, वो दूजियां नूं टिकटां कट कट देई जांदे आ, दूजियां नूं रसीदां कट कट देई जांदे आ, भावें ना ही कट्टण, क्यों इह भी इक सेवा वा। साडा काम आ लोकां नूं बाणी पढ़ पढ़ सुनाई जाणी, जे असीं भी तुर पईए उस राह ते फिर ते गल ही की आ। पर कई वार संगत विचों इस गल ते बहुत कईआं दा मन दुखी हो जांदा भी जो इह कहिंदे ने आप ते करदे ने। गुरु का हुक्म है कि कथनी ते करनी दा बंदा इको जिहा चाहिदा, पर बहुत दुर्लभ है। दसवें महाराज कहिंदे कोई लखां विचों भी एक लभना औखा है। एक लख ज्ञानी इकट्ठा कर लो उहदे विचों चंद ही होणगे जिहड़े अपनी कथनी ते आप चलदे हो। रहो विचार, ਜਿਹੜਾ ਮਹਾਬਲੀ ਯੋਧਾ ਹੈ ਉਹਨੂੰ ਬਾਣੀ ਕੰਠ ਹੋ ਜਾਂਦੀ ਹੈ। ਬਾਣੀ ਕੰਠ ਤੇ ਮਾਇਆ ਗੰਠ, ਮਾਇਆ ਉਹੀ ਹੈ ਜਿਹੜੀ ਆਪਣੇ ਹੱਥ ਚ, ਬਾਣੀ ਉਹੀ ਹੈ ਜਿਹੜੀ ਕੰਠ ਹੈ। ਕਈ ਵਾਰ ਸੋਚੀਦਾ ਸੀ ਵੀ ਚੱਲ ਜਦੋਂ ਜੀ ਕਰੂ ਸ਼ਬਦ ਲਿਖ ਕੇ ਕੰਮ ਸਾਰ ਲਿਆ ਕਰਾਂਗੇ, ਹੁਣ ਐਨਕ ਲੱਗ ਗਈ ਆ, ਐਨਕ ਤੋਂ ਬਿਨਾਂ ਅੱਖਰ ਨਹੀਂ ਦਿਸਦੇ। ਇਸੇ ਤਰ੍ਹਾਂ ਜਿਹੜੇ ਟਕਸਾਲਾਂ ਵਿਚ ਕੀਰਤਨ ਸਿਖਾਉਂਦੇ ਨੇ ਉਹ ਜ਼ਬਾਨੀ ਸਿਖਾਉਂਦੇ ਨੇ, ਤੇ ਹਰਿਮੰਦਰ ਸਾਹਿਬ ਦੀ ਮਰਿਆਦਾ ਇਹ ਆ ਸੱਚਖੰਡ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਕਿ ਕੋਈ ਰਾਗੀ ਉੱਥੇ ਲਿਖ ਕੇ ਕੀਰਤਨ ਨਹੀਂ ਕਰ ਸਕਦਾ, ਸ਼ਬਦ ਲਿਖ ਕੇ ਨਹੀਂ ਰੱਖ ਸਕਦਾ। ਜਿੰਨੇ ਕੀਰਤਨ ਕਰਨ ਵਾਲੇ ਸਾਰੇ ਜ਼ਬਾਨੀ ਸ਼ਬਦ ਪੜ੍ਹਦੇ ਨੇ। ਹੁਣ ਤੇ ਅਸੀਂ ਲਿਖ ਕੇ ਵੀ ਰੱਖ ਲਈਏ ਤਾਂ ਵੀ ਭੁੱਲ ਜਾਂਦਾ, ਇਹ ਹੁਣ ਸਾਡੇ ਦਿਮਾਗ ਜਿਹੜੇ ਇੰਨੇ ਕਮਜ਼ੋਰ ਹੋ ਗਏ, ਇੰਨੀ ਸੋਚਣ ਸ਼ਕਤੀ ਘੱਟ ਹੁੰਦੀ ਜਾਂਦੀ ਦਿਨੋਂ ਦਿਨ। ਪਰ ਜਿਨ੍ਹਾਂ ਉੱਤੇ ਗੁਰੂ ਪਾਤਸ਼ਾਹ ਜੀ ਦੀ ਕਿਰਪਾ ਹੈ ਉਹਨਾਂ ਨੂੰ ਬੇਅੰਤ ਬਾਣੀ ਯਾਦ ਹੈ। ਅੱਜ ਵੀ ਐਸੇ ਗੁਰਸਿੱਖ ਹਨ ਜਿਨ੍ਹਾਂ ਨੂੰ ਹਜ਼ਾਰਾਂ ਦੀ ਗਿਣਤੀ ਚ ਗੁਰੂ ਦੀ ਬਾਣੀ ਦੇ ਸ਼ਬਦ ਜ਼ਬਾਨੀ ਆਉਂਦੇ ਨੇ। ਸੋ ਜਿਹਨੂੰ ਨਾਮ ਜਪਣ ਦਾ ਸਮਾਂ ਪ੍ਰਾਪਤ ਨਹੀਂ ਹੁੰਦਾ ਉਹਨੂੰ ਬਾਣੀ ਪੜ੍ਹਨ ਵਿਚ ਸਮਾਂ ਜ਼ਰੂਰ ਲਾ ਲੈਣਾ ਚਾਹੀਦਾ ਹੈ। ਕਹਿੰਦੇ ਦਸਵੇਂ ਪਾਤਸ਼ਾਹ ਜੀ ਉਸ ਸਿੱਖ ਤੇ ਰੀਝ ਜਾਂਦੇ ਨੇ ਜਿਹੜੇ ਜਾਪ ਸਾਹਿਬ ਦੇ ਪਾਠ ਕਰਦੇ ਨੇ, ਜਿਹੜੇ ਸ਼ਰਧਾ ਨਾਲ ਕਰਦੇ ਉਹਨਾਂ ਨੂੰ ਉਹ ਹੀ ਫਲ ਮਿਲ ਜਾਂਦਾ ਜੋ ਨਾਮ ਜਪਣ ਦਾ ਫਲ ਹੈ। ਏਰੇ ਮਨ ਮੇਰੇ ਕਿਉਂ ਫਿਰਤ, ਮੰਜੰਤਰ ਤੰਤਰਨ ਮੈਂ ਮੰਤਰਨ ਮੈਂ ਮਿਤ ਤਨ ਖੁਜ ਕਹੂੰ ਪਾਵੇ ਗੋ। ਹੇ ਮੇਰਿਆ ਮਨਾ, ਤੂੰ ਗੁਰੂ ਪਾਤਸ਼ਾਹ ਜੀ ਦੀ ਬਾਣੀ ਦਾ ਤਿਆਗ ਕਰਕੇ ਜੰਤਰਾਂ ਮੰਤਰਾਂ ਤੰਤਰਾਂ ਵਿਚ ਵਿਸ਼ਵਾਸ ਰੱਖਦਾ, ਚਾਹੀਦਾ ਤੇ ਸੀ ਵੀ ਜੰਤਰ ਮੰਤਰ ਤੰਤਰਾਂ ਦਾ ਅਸਥਾਨ ਵੱਖਰਾ ਹੈ ਪਰ ਬਾਣੀ ਦਾ ਅਸਥਾਨ ਉੱਚਾ ਹੈ। ਪਰ ਇੱਦਾਂ ਮਨਮਤ ਦਾ ਲੱਛਣ ਇਹ ਹੈ ਕਿ ਜਿਹੜਾ ਬਾਣੀ ਨੂੰ ਨੀਵਾਂ ਸਮਝਦਾ ਤੇ ਜੰਤਰਾਂ ਮੰਤਰਾਂ ਨੂੰ ਉੱਚਾ ਸਮਝਦਾ। ਜੇ ਕੋਈ ਸਾਧੂ ਮਹਾਤਮਾ ਕਿਸੇ ਨੂੰ ਮੂਲ ਮੰਤਰ ਦਾ ਪਾਠ ਦੱਸੇ, ਉਹ ਉਹਨੂੰ 100 ਪਾਉਂਡ ਮੱਥਾ ਟੇਕ ਦੇ, 100 ਤੇ ਬਹੁਤ ਜ਼ਿਆਦਾ, ਜੇ ਉਹ 10 ਵੀ ਲੈ ਲਵੇ ਤੇ ਲੋਕੀ ਕਹਿੰਦੇ ਵੀ ਇਹ ਕੀ ਗੱਲ ਹੋਈ। ਜੇ ਕੋਈ ਊਲ ਜਲੂਲ ਲਿਖ ਕੇ ਦੇ ਦੇਵੇ ਉਹਨੂੰ 1100 ਪਾਉਂਡ ਦੇ ਦੇ, ਫੇਰ ਤੇ ਉਹ ਖੁਸ਼ ਆ। ਜੇ ਬਾਣੀ ਦਾ ਸ਼ਬਦ ਕਿਸੇ ਨੂੰ ਸਿਖਾ ਦਿੱਤਾ ਜਾਵੇ, ਜਪਜੀ ਦਾ ਪਾਠ ਸਿਖਾ ਦਿੱਤਾ ਜਾਵੇ, ਉਹ ਸੇਵਾ ਕਰੇ ਤੇ ਅਸੀਂ ਕਹਿੰਦੇ ਜੀ ਭਾਈ ਲਾਲਚੀ ਹੋ ਗਏ ਨੇ। ਭਾਈ ਲਾਲਚੀ ਕੋਈ ਨਹੀਂ, ਇਹ ਤੇ ਆਪ ਹੀ ਚਾਹੀਦਾ ਵੀ ਜਿਹਦੇ ਕੋਲੋਂ ਬਾਣੀ ਸਿੱਖੀਏ ਉਹਦੀ ਕੋਈ ਨਾ ਕੋਈ ਸੇਵਾ ਕਰੀਏ। ਸੰਤ ਨਿਹਾਲ ਸਿੰਘ ਜੀ ਕਹਿੰਦੇ ਨੇ ਕਿ ਲੋਕ ਜਾਦੂ ਟੂਣਗਾਂ ਦੇ ਉੱਤੇ 1000 ਰੁਪਈਏ ਖਰਚ ਕਰ ਦਿੰਦੇ ਨੇ ਤੇ ਬੜੀ ਸ਼ਰਧਾ ਨਾਲ ਖਰਚ ਦਿੰਦੇ ਨੇ। ਜਿੰਨੇ ਪੈਸੇ ਅਗਲਾ ਕਹਿੰਦਾ ਇੱਕ ਪੈਸਾ ਵੀ ਘੱਟ ਨਹੀਂ ਕਰਦੇ, ਪਰ ਜਦੋਂ ਬਾਣੀ ਦਾ ਪਾਠ ਕਰਵਾਉਣਾ ਹੋਵੇ, ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਕਰਨਾ ਹੋਵੇ ਤੇ ਤੁਹਾਡੇ ਚ ਕੋਈ ਵਿਰਲਾ ਹੋਊਗਾ ਵੀ ਨਿਸ਼ਚਿਤ ਪੂਜਾ ਤੋਂ 1 ਪਾਉਂਡ ਵੱਧ ਦਿੱਤਾ ਹੋਵੇ। ਜਿੰਨੇ ਦੇਣਾ ਚਾਹੀਦਾ, ਕਿਉਂ ਜਿੰਨੇ ਪੈਸੇ ਭੇਟਾ ਦੇ ਮਿਲਣੇ ਨੇ ਰੌਲਾ ਲਾ ਕੇ ਉਹ ਤੇ ਮਿਲਣੇ ਹੀ ਨੇ। ਜੇ ਉਹਦੇ ਗਲ ਚ ਕੋਈ ਪਰਨਾ ਪਾ ਦਊ ਜਾਂ ਉਹਨੂੰ ਕੋਈ ਆਦਰ ਨਾਲ ਰੋਟੀ ਖਵਾ ਦਊ। ਇੱਕ ਥਾਂ ਅਸੀਂ ਛੋਟਾ ਹੁੰਦਾ ਸਾਂ, ਅੰਮ੍ਰਿਤਸਰ ਸਾਹਿਬ ਪਾਠ ਸੀ ਅਖੰਡ ਪਾਠ, ਇੱਕ ਮਾਈ ਦੇ ਘਰ ਅਸੀਂ ਆਪਣੀ ਕੁੜੀ ਲੈ ਗਏ ਛੋਟੀ ਜੀ ਨਾਲ। ਉਹ ਲੜਕੀ ਜਾ ਕੇ ਮੰਜੇ ਤੇ ਬਹਿ ਗਈ ਤੇ ਉਹ ਘਰ ਵਾਲੀ ਕਹਿੰਦੀ ਚੱਲ ਵੇ ਚੱਲ ਬਾਹਰ ਨਿਕਲ, ਮੇਰੀ ਰਜਾਈ ਮੈਂ ਦਿੱਤੀ ਹੈ। ਸੋ ਅਸੀਂ ਉਦੋਂ ਖੁੱਲੇ ਡੁੱਲੇ ਹੁੰਦੇ ਸਾਂ, ਲਿਹਾਜ ਨਹੀਂ ਸਾਂ ਰੱਖਦੇ। ਜਦੋਂ ਸ਼ਾਮਾਂ ਪਈਆਂ ਨਾ ਤੇ ਉਹਨੂੰ ਅਸੀਂ ਕਿਹਾ ਵੀ ਤੂੰ ਚਾਹ ਦਾ ਪ੍ਰਬੰਧ ਕਰ, ਰਾਤ ਨੂੰ ਪਾਠੀਆਂ ਨੇ ਨਾ ਰੌਲ ਲਾਉਣੀ ਤੇ ਚਾਹ ਪਿਆ ਦਿਆ ਕਰੀ ਪਹਿਲਾਂ। ਕਹਿੰਦੀ ਨਹੀਂ ਨਹੀਂ ਇਹ ਕੰਮ ਨਹੀਂ ਮੇਥੋਂ ਹੁੰਦਾ, ਅਸੀਂ ਪੈਸੇ ਦੇਣੇ ਆ, ਤੁਸੀਂ ਜਿੱਥੋਂ ਮਰਜ਼ੀ ਪੀ ਕੇ ਆਓ, ਨਾ ਚਾਹ ਨਾ ਰੋਟੀ ਕੁਛ ਨਹੀਂ। ਫਿਰ ਅਸੀਂ ਕਿਹਾ ਵੀ ਜਿਹੜੇ ਪਾਠੀ ਪਿੰਡੋਂ ਆਏ ਨੇ ਉਹਨਾਂ ਨੇ ਹੁਣ ਲੰਮੇ ਕਿੱਥੇ ਪੈਣਾ। ਉਹ ਕਹਿੰਦੀ ਇਹ ਨਹੀਂ ਮੇਰਾ ਪ੍ਰਬੰਧ, ਜਾਓ ਜਿੱਦਣ ਮਰਜ਼ੀ ਪ੍ਰਕਰਮਾ ਚ ਸੌਂ ਜਾਓ, ਮੇਰੇ ਘਰ ਰੌਲ ਲਾਉਣ ਦੇ ਟਾਈਮ ਆਓ ਤੇ ਰੌਲ ਲਾ ਕੇ ਚਲੇ ਜਾਓ। ਹੁਣ ਜਿਹੜਾ ਇਹੋ ਜਿਹਾ ਸ਼ਰਧਾਵਾਨ ਅਖੰਡ ਪਾਠ ਕਰਾਉਂਦਾ ਘਰ, ਉਹਨੂੰ ਫਲ ਵੀ ਤੇ ਉਹੋ ਜਿਹਾ ਹੀ ਮਿਲਣਾ ਨਾ। ਗੁਰੂ ਦੀ ਬਾਣੀ ਨਾਲੋਂ ਸਾਡਾ ਪ੍ਰੇਮ ਘਟ ਗਿਆ। ਉਹ ਪਾਠ ਇਸ ਕਰਕੇ ਕਰਾਉਂਦੇ ਲੋਕ ਲੱਜਾ ਵਾਸਤੇ ਵੀ ਲੋਕ ਕਹਿਣ ਨੇ ਅਖੰਡ ਪਾਠ ਕਰਾਇਆ ਵਿਆਹ ਚ। ਮੈਂ ਤੇ ਇਸ ਹੱਕ ਚ ਹੀ ਨੀ ਵੀ ਵਿਆਹ ਚ ਪਾਠ ਕਰਾਉਣਾ ਚਾਹੀਦਾ, ਮੈਂ ਤੇ ਕਹਿੰਦਾ ਮਗਰੋਂ ਕਰਾ ਲੈਣਾ ਚਾਹੀਦਾ ਜਾਂ ਹਫ਼ਤਾ ਦੋ ਹਫ਼ਤੇ ਪਹਿਲਾਂ ਕਰਾ ਲੈਣਾ ਚਾਹੀਦਾ। ਉਸ ਟਾਈਮ ਦੇ ਉੱਤੇ ਐਸੀਆਂ ਮਜਬੂਰੀਆਂ ਪੈ ਜਾਂਦੀਆਂ, ਨਾ ਤੇ ਗੁਰੂ ਦੀ ਸੇਵਾ ਹੁੰਦੀ ਆ, ਨਾ ਪਾਠੀਆਂ ਦੀ ਸੇਵਾ ਹੁੰਦੀ, ਨਾ ਰਿਸ਼ਤੇਦਾਰਾਂ ਨੂੰ ਸਾਂਭਿਆ ਜਾਂਦਾ। ਭਾਵੇਂ ਕੋਈ ਕਿੰਨਾ ਯਤਨ ਕਰੇ ਕੋਈ ਪੀ ਗਈ ਆ ਜਾਂਦਾ, ਵਿਆਹ ਚ ਕੀ ਕਰੋਗੇ? ਇਸ ਕਰਕੇ ਗੁਰੂ ਦੀ ਬਾਣੀ ਦਾ ਜਦੋਂ ਉੱਟ ਆਸਰਾ ਲੈਣਾ ਤੇ ਸਾਰਾ ਦਾ ਸਾਰਾ ਧਿਆਨ ਗੁਰੂ ਵੱਲ ਹੋਵੇ, ਗੁਰੂ ਦੀ ਸੇਵਾ ਵੱਲ ਹੋਵੇ। ਪਾਠੀਆਂ ਦੀ ਸੇਵਾ ਵੱਲ ਸਾਡਾ ਧਿਆਨ ਨਹੀਂ ਰਹਿੰਦਾ, ਦੂਜੇ ਆਉਣ ਜਾਣ ਵਾਲਿਆਂ ਦੀ ਸੇਵਾ ਚ ਜ਼ਿਆਦਾ ਧਿਆਨ ਰਹਿੰਦਾ। ਪਾਠੀਆਂ ਨੂੰ ਭਾਵੇਂ ਠੰਡੀਆਂ ਹੀ ਰੋਟੀਆਂ ਕਿਉਂ ਨਾ ਖਵਾ ਦਈਏ, ਪਰ ਉਹਨਾਂ ਨੂੰ ਅਸੀਂ ਗਰਮ ਖਵਾਉਣੀਆਂ ਹੁੰਦੀਆਂ ਜਿਹੜੇ ਰਿਸ਼ਤੇਦਾਰ ਆਏ। ਇਸ ਪਰ ਕਰਕੇ ਉਹ ਬਾਣੀ ਦਾ ਪੂਰਾ ਮਹੱਤਵ ਮਿਲਦਾ ਨਹੀਂ ਲੋਕਾਂ ਨੂੰ। ਏਰੇ ਮਨ ਮੇਰੇ ਕਿਉਂ ਫੇਰਤ, ਜੰਤਰ ਤੰਤਰ ਨ ਮੈਂ ਮੰਤਰ ਨ ਮੈਂ ਮਿੱਤ, ਤਾਂ ਨਾ ਖੋਜੇ ਕਹੂੰ ਪਾਵੇ ਗੋ। ਹੇ ਮੇਰਿਆ ਮਿੱਤਰਾ, ਤੂੰ ਗੁਰੂ ਦਾ ਆਸਰਾ ਛੱਡ ਕੇ, ਬਾਣੀ ਦਾ ਆਸਰਾ ਛੱਡ ਕੇ, ਗੁਰੂ ਦੇ ਸਿੱਖਾਂ ਦਾ ਆਸਰਾ ਛੱਡ ਕੇ, ਨਾਮ ਜਪਣ ਵਾਲੇ ਗੁਰਸਿੱਖਾਂ ਦਾ ਆਸਰਾ ਤੇ ਤਿਆਗ ਦਿੱਤਾ, ਤੇ ਜਾਦੂ ਟੂਣੇ ਕਰਨ ਵਾਲਿਆਂ ਦੇ ਭਰੋਸੇ ਤੂੰ ਵਿਸ਼ਵਾਸ ਕਰ ਲਿਆ। ਪਰ ਇੱਕ ਗੱਲ ਚੇਤੇ ਰੱਖੀ, ਇਹਨਾਂ ਨੇ ਤੇਰਾ ਮਿੱਤਰ ਨਹੀਂ ਬਣਨਾ। ਅਜੇ ਹੋ ਸਕਦਾ ਕੋਈ ਗੁਰਸਿੱਖ ਤੇਰੀ ਬਾਂਹ ਪਕੜ ਲਵੇ ਦਇਆ ਵਾਲਾ। ਨਾਲੇ ਅੰਤ ਦੇ ਸਮੇਂ ਜਿਹੜੇ ਜਾਦੂ ਟੂਣੇ ਕਰਨ ਵਾਲੇ ਉਹ ਭੂਤ ਪ੍ਰੇਤ ਬਣਦੇ ਨੇ ਮਰ ਕੇ। ਇਸ ਕਰਕੇ ਪਹਿਲਾਂ ਹੀ ਇਹਨਾਂ ਤੋਂ ਖੜਾ ਛਡਾ ਲੈਣਾ ਚਾਹੀਦਾ। ਮਰਨ ਲੱਗਿਆਂ ਜੇ ਅੰਤ ਦੇ ਸਮੇਂ ਬਾਣੀ ਦੀ ਤੁਕ ਚੇਤੇ ਆਈ ਜਾਂ ਨਾਮ ਚੇਤੇ ਆਇਆ, ਤਦ ਹੀ ਸਦਗਤੀ ਹੋਣੀ। ਦਸਵੇਂ ਮਹਾਰਜ ਲਿਖਦੇ ਨੇ, ਲਿਖੇ ਜੰਤਰ ਕੇਤੇ ਪੜੇ ਮੰਤਰ ਕੋਟਨ। ਕੋਈ ਹਜ਼ਾਰਾਂ ਜੰਤਰ ਲਿਖ ਲਵੇ, ਕਰੋੜਾਂ ਮੰਤਰ ਪੜ ਲਵੇ, ਬਚੇਗਾ ਨਾ ਕੋਈ। ਅੰਤ ਦੇ ਸਮੇਂ ਬਚ ਨਹੀਂ ਸਕਦਾ, ਕਾਲ ਨੇ ਚੋਟ ਕਰਨੀ ਆ, ਸਿਰ ਵਿਚ ਡੰਡਾ ਮਾਰਨਾ। ਜਿਨ੍ਹਾਂ ਨੂੰ ਤੂੰ ਮਿੱਤਰ ਸਮਝਦਾ, ਇਹਨਾਂ ਨੇ ਮਿੱਤਰ ਨਹੀਂ ਬਣਨਾ। ਜਿਹੜੇ ਸ਼ੇਰਾਂ ਦਾ ਪਾਲਣ ਪੋਸ਼ਣ ਕਰਦੇ ਨੇ, ਕਈ ਉਹਨਾਂ ਦੇ ਪਾਲਣ ਵਾਲੇ ਉਹਨਾਂ ਦੇ ਹੱਥੋਂ ਹੀ ਮਰ ਜਾਂਦੇ ਨੇ। ਜਿਹੜੇ ਸੱਪਾਂ ਨੂੰ ਦੁੱਧ ਪਿਆਉਂਦੇ ਨੇ, ਉਹ ਕਈ ਸੁਪੇਲੇ ਸੱਪਾਂ ਦੇ ਡੰਗ ਨਾਲ ਮਰ ਜਾਂਦੇ ਨੇ। ਕਈ ਜਨਾਨੀਆਂ ਕਮਲੀਆਂ ਹੋਈਆਂ ਨੇ, ਕਈ ਬੰਦੇ ਕਮਲੇ ਹੋਏ ਫਿਰਦੇ ਨੇ। ਉਹਨਾਂ ਨੇ ਐਸੇ ਅਨੁਸ਼ਠਾਨ ਕੀਤੇ, ਸਿਰ ਦੇ ਉੱਤੇ ਉਹਨਾਂ ਦਾ ਕੋਈ ਗੁਰੂ ਨਹੀਂ ਸੀ, ਇਸ ਕਰਕੇ ਫਿਰ ਉਹ ਅਸਤ ਵਿਅਸਤ ਹੋ ਗਈ ਸਾਰੀ ਗੱਲ। ਮੰਤਰ ਨਾ ਮੈਂ ਮਿੱਤਰਤਾ ਨਾ ਖੋਜੇ ਕਹੂੰ ਪਾਵੇ ਗੋ, ਤਿਉਂ ਹਰ ਨਿਹਾਲ ਜਾਲ ਜਾਨ ਕਲੀ ਕਾਲ ਜੂਕੇ, ਵੇਦ ਭੇਦ ਖੇਦ ਬਿਨ ਕੌਣ ਸਿਖਰਾਵੇ ਗੋ। ਸੰਤ ਨਿਹਾਲ ਸਿੰਘ ਜੀ ਕਹਿੰਦੇ ਕਲਯੁਗ ਦਾ ਸਮਾਂ ਹੈ, ਕਲਯੁਗ ਦੀਆਂ ਹੇਰਾ ਫੇਰੀਆਂ ਤੋਂ ਬਚਣ ਵਾਸਤੇ ਸਾਨੂੰ ਗੁਰੂ ਦੀ ਬਾਣੀ ਗਿਆਨ ਦਿੰਦੀ ਹੈ। ਪੁਰਾਣੇ ਸਮਿਆਂ ਦੇ ਲੋਕ ਜਿਹੜੇ ਸੀ ਵੇਦ ਸ਼ਾਸਤਰ ਪੜ੍ਹਦੇ ਸੀ, ਪਰ ਅੱਜ ਕੱਲ ਦੇ ਸਮੇਂ ਅੰਦਰ ਤਾਂ ਸਾਰੇ ਪੜ੍ਹ ਨਹੀਂ ਸਕਦੇ, ਬਹੁਤ ਕਠਿਨ ਹੈ ਵਿਦਿਆ। ਇਹ ਇੰਨੀ ਖਿਆਈ ਨਾਲ ਪੜ੍ਹੇ ਜਾਣ ਵਾਲੇ ਸਾਰੇ ਗ੍ਰੰਥਾਂ ਦਾ ਨਿਚੋੜ ਕੱਢ ਕੇ ਦਸਵੇਂ ਪਾਤਸ਼ਾਹ ਨੇ ਆਪਣੀ ਬਾਣੀ ਵਿਚ ਲੋਕਾਂ ਦੇ ਸਾਹਮਣੇ ਰੱਖਤਾ ਵੀ ਆਹ ਜੇ ਅਸਲੀਅਤ ਸੌਖੇ ਅੱਖਰਾਂ ਚ ਪੜ੍ਹ ਲਓ। ਔਰ ਸੁਨ ਅੰਗਨ ਕੋ ਰੋਕ ਯੋਗ ਯੱਗ ਕਰ, ਗਿਆਨ ਹੂੰ ਕਥੇ ਤੇ ਗਿਆਨ ਪਦਵੀ ਨਾ ਪਾਵੇ ਗੋ। ਹੋਰ ਸੁਣੋ, ਯੋਗ ਸ਼ਾਸਤਰ ਦੇ ਅਨੁਸਾਰ ਯੋਗਾ ਅਭਿਆਸ ਕਰਨ ਨਾਲ ਵੀ ਵਾਹਿਗੁਰੂ ਦੀ ਪ੍ਰਾਪਤੀ ਮੰਨਦੇ ਨੇ, ਪਰ ਇਹ ਮਾਰਗ ਬੜਾ ਕਠਿਨ ਹੈ। ਕਈ ਵਾਰ ਸਵਾਸ ਉੱਪਰ ਚਾੜ ਲਏ ਤੇ ਹੇਠਾਂ ਲਾਉਣ ਦਾ ਜਿਹਨੂੰ ਪਤਾ ਨਹੀਂ, ਬਸ ਉੱਪਰ ਹੀ ਚੜੇ ਰਹੇ, ਤੇ ਚੇਲਿਆਂ ਨੇ ਜਿਉਂਦਿਆਂ ਨੂੰ ਸਾੜ ਦਿੱਤਾ ਵੀ ਮਰ ਗਿਆ, ਸਵਾਸ ਉੱਪਰ ਹੀ ਚੜੇ ਨੇ, ਉਤਾਰਨ ਦਾ ਢੰਗ ਨਹੀਂ। ਔਰ ਸੁਨੋ ਅੰਗਨ ਕੋ ਰੋਕ, ਸਰੀਰ ਨੂੰ ਅਚਲ ਕਰਨਾ। ਯੋਗ ਯੱਗ ਕਰ, ਯੋਗ ਸਾਧਨਾ ਕਰਨੀ, ਯੋਗ ਸਿੱਧ ਆਸਨ 84 ਇਹ ਵੀ ਕਰ ਰਿਹਾ। ਯੱਗ ਕਰਨੇ ਬੜੇ ਬੜੇ ਤਕੜੇ, ਲੱਖਾਂ ਕਰੋੜਾਂ ਰੁਪਈਆ ਖਰਚ ਹੁੰਦਾ। ਗਿਆਨ ਹੂੰ ਕਥੇ ਤੇ ਗਿਆਨ ਪਦਵੀ ਨਾ ਪਾਵੇ ਗੋ। ਗਿਆਨ ਦੀਆਂ ਗੱਲਾਂ ਕਥਨ ਕਰਨ ਨਾਲ ਗਿਆਨ ਨਹੀਂ ਹੁੰਦਾ, ਗਿਆਨ ਦੀਆਂ ਗੱਲਾਂ ਕਥਨ ਕਰਨ ਨਾਲ ਗਿਆਨ ਨਹੀਂ ਹੁੰਦਾ। ਬਿਨਾ ਜਪ ਜੀ ਕੇ ਨਿਕੇ ਹੀ ਕੇ ਸੁਖ ਹੀ ਕੇ ਭਈਆ, ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗਮਾਵੇ ਗੋ। ਸੰਤ ਨਿਹਾਲ ਸਿੰਘ ਜੀ ਕਹਿੰਦੇ ਜਿਹਦਾ ਜਨਮ ਗੁਰੂ ਦੇ ਸਿੱਖਾਂ ਵਿੱਚ ਹੋਇਆ, ਜਿਹੜਾ ਸਿੱਖ ਘਰਾਣੇ ਚ ਜੰਮਿਆ ਜਾਂ ਸਿੱਖ ਸੱਭਿਆਚਾਰ ਦੇ ਵਿੱਚ ਰਹਿੰਦਾ ਹੈ ਪਲਦਾ ਹੈ, ਉਹ ਜਪਜੀ ਦਾ ਪਾਠ ਨਹੀਂ ਕਰਦਾ, ਜਾਪ ਸਾਹਿਬ ਦਾ ਪਾਠ ਨਹੀਂ ਕਰਦਾ। ਸੱਚੀ ਗੱਲ ਮੈਂ ਇਹ ਆਖਦਾ ਹਾਂ, ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗਮਾਵੇ ਗੋ। ਜਿਸ ਗੁਰਸਿੱਖ ਨੇ ਦਸਵੇਂ ਪਾਤਸ਼ਾਹ ਦੀ ਬਾਣੀ ਨਹੀਂ ਪੜ੍ਹੀ, ਉਹ ਅੱਧਾ ਸਿੱਖਿਆ ਇੱਕ ਬਟਾ ਦੋ। ਜਿਹੜਾ ਦਸਵੇਂ ਪਾਤਸ਼ਾਹ ਦੀ ਬਾਣੀ ਪੜ੍ਹਦਾ ਉਹ ਸੰਪੂਰਨ ਸਿੱਖ ਬਣਦਾ। ਸਿੱਖ ਤਾਂ ਸਾਰੇ ਹੀ ਨੇ, ਜਿਹਨੇ ਨਹੀਂ ਵੀ ਅੰਮ੍ਰਿਤ ਛਕਿਆ ਉਹ ਵੀ ਸਿੱਖ ਆ, ਪਰ ਜਿਹੜਾ ਖੰਡੇ ਦਾ ਅੰਮ੍ਰਿਤ ਛਕ ਲੈਂਦਾ ਹੈ ਉਹ ਸੰਪੂਰਨ ਸਿੱਖ ਬਣਦਾ। ਤੇ ਉਹਦੇ ਵਿੱਚ ਦੇਖੋ ਚਾਰ ਬਾਣੀਆਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੀਆਂ ਨੇ ਤੇ ਦੋ ਬਾਣੀਆਂ ਆਦਿ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਨੇ। ਜਪਜੀ ਸਾਹਿਬ ਤੇ ਆਨੰਦ ਸਾਹਿਬ ਆਦਿ ਗੁਰੂ ਗ੍ਰੰਥ ਸਾਹਿਬ ਦੀਆਂ ਦੋ ਬਾਣੀਆਂ ਲਈਆਂ ਨੇ ਨਿਤਨੇਮ ਵਿੱਚ। ਪਹਿਲੀ ਸੰਧਿਆ ਜਪਜੀ ਦੀ ਅੰਮ੍ਰਿਤ ਵੇਲੇ ਦੀ ਅਤੇ ਆਨੰਦ ਸਾਹਿਬ ਦਾ ਪਾਠ ਤੀਜੇ ਮਹਾਰਾਜ ਜੀ ਦਾ। ਜਾਪ ਸਾਹਿਬ ਸਵਈਏ ਚੌਪਈ ਅਰਦਾਸ ਇਹ ਚਾਰ ਰਚਨਾਵਾਂ ਦਸਵੇਂ ਮਹਾਰਾਜ ਦੀਆਂ ਨੇ। ਅਰਦਾਸ ਦੀ ਪਹਿਲੀ ਪੌੜੀ ਚੰਡੀ ਦੀ ਵਾਰ ਦੀ ਪੌੜੀ ਹੈ। ਜਾਪ ਸਾਹਿਬ ਸਵਈਏ ਤੇ ਚੌਪਈਏ ਤਿੰਨ ਬਾਣੀਆਂ ਦਸਵੇਂ ਪਾਤਸ਼ਾਹ ਦੀਆਂ ਤੇ ਅਰਦਾਸ ਦਾ ਮੁੱਢ ਵੀ ਦਸਵੇਂ ਪਾਤਸ਼ਾਹ ਦਾ। ਇਸ ਕਰਕੇ ਦਸਵੇਂ ਪਾਤਸ਼ਾਹ ਜੀ ਦੀ ਬਾਣੀ ਪ੍ਰਧਾਨ ਹੈ ਅੰਮ੍ਰਿਤ ਵਿੱਚ, ਦਸਵੇਂ ਮਹਾਰਾਜ ਦੀ ਬਾਣੀ ਪ੍ਰਧਾਨ ਹੈ ਨਿਤਨੇਮ ਵਿੱਚ। ਸ਼ਾਮ ਦੇ ਸਮੇਂ ਵੀ ਜੋ ਸੋਦਰ ਦਾ ਪਾਠ ਹੁੰਦਾ ਰਹਿ ਰਸ, ਉਹਦੇ ਵਿੱਚ ਭਾਈ ਮਨੀ ਸਿੰਘ ਸਾਹਿਬ ਜੀ ਨੇ ਚੌਪੀ ਦਰਜ ਕੀਤੀ ਹੈ। ਦਸਵੇਂ ਪਾਤਸ਼ਾਹ ਤੋਂ ਪਹਿਲਾਂ ਚੌਪੀ ਨਹੀਂ ਸੀ, ਜਦੋਂ ਦਸਵੀਂ ਬਾਣੀ ਉਚਾਰੀ ਤਾਂ ਫਿਰ ਹੀ ਅੰਕਿਤ ਹੋਈ। ਇਸ ਕਰਕੇ ਸ਼ਾਮਾਂ ਦੀ ਸੰਧਿਆ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਤੋਂ ਬਿਨਾਂ ਅਧੂਰੀ ਹੈ। ਬਿਨਾ ਜਪ ਜੀ ਕੇ ਨਿਕੇ ਹੀ ਕੇ ਸੁਖ ਹੀ ਕੇ ਭਈਆ, ਸਾਚੀ ਕਹੂੰ ਸਾਚੀ ਕਹੂੰ ਬਾਦ ਹੀ ਗਮਾਵੇ ਗੋ। ਜਿਹੜੇ ਹਿਰਦੇ ਦੇ ਸੁਖ ਨੇ ਨਾ, ਗੁੱਝੇ ਸੁਖ ਨੇ, ਗੁਪਤ ਸੁਖ ਨੇ, ਗ੍ਰਿਸਤ ਦੇ ਕੁਝ ਪ੍ਰਗਟ ਸੁਖ ਨੇ, ਕੁਝ ਗੁਪਤ ਸੁਖ ਨੇ, ਇਸੇ ਤਰ੍ਹਾਂ ਨਾਮ ਅਭਿਆਸੀਆਂ ਦੇ ਕੁਝ ਪ੍ਰਗਟ ਸੁਖ ਨੇ, ਸਾਰੇ ਲੋਕ ਜਾਣਦੇ ਨੇ, ਪਰ ਕੁਝ ਨਿਤਨੇਮੀਆਂ ਪ੍ਰੇਮੀਆਂ ਅਭਿਆਸੀਆਂ ਦੇ ਗੁਪਤ ਸੁਖ ਨੇ ਜਿਹੜੇ ਲੋਕਾਂ ਨੂੰ ਨਹੀਂ ਪਤਾ, ਉਹਨਾਂ ਨੂੰ ਪਤਾ ਜਿਹੜਾ ਕਰਦਾ ਹੈ ਜਿਹਨੂੰ ਉਹ ਪ੍ਰਾਪਤ ਹੁੰਦਾ। ਵਾਹਿਗੁਰੂ ਦੀ ਪ੍ਰਾਪਤੀ ਦਾ ਐਸਾ ਸੁਖ ਹੈ ਜੋ ਨਹੀਂ ਪਤਾ ਕਿਸੇ ਨੂੰ, ਜਿਹੜਾ ਪ੍ਰਾਪਤ ਹੋਵੇਗਾ ਉਹਨੂੰ ਹੀ ਪਤਾ ਹੈ। ਚਿੱਤ ਹੁਲਾਸੀ ਕੋ ਗਿਆਨ ਸਾਰ ਸੁਖ ਜੀ ਕੋ, ਜੰਤਰ ਮੰਤਰ ਤੰਤਰ ਟੀਕੋ, ਐਸੋ ਔਰ ਨਾ ਕਲੀ ਕੋ ਹੈ। ਸੰਤ ਜੀ ਕਹਿੰਦੇ ਚਿੱਤ ਨੂੰ ਹੁਲਾਸ ਦੇਣ ਲਈ, ਖੇੜੇ ਵਿੱਚ ਲਿਆਉਣ ਲਈ ਮਨ ਨੂੰ, ਜਿਨ੍ਹਾਂ ਦਾ ਮਨ ਬੁਝਿਆ ਵਾ, ਜਿਨ੍ਹਾਂ ਦੀ ਭਗਤੀ ਤੇ ਅੰਦਰ ਹੈ ਪਰ ਜਾਗੀ ਨਹੀਂ, ਉਹਨੂੰ ਜਗਾਉਣ ਵਾਸਤੇ ਜਾਪ ਸਾਹਿਬ ਦਾ ਪਾਠ ਉੱਚੀ ਆਵਾਜ਼ ਨਾਲ ਕਰਨਾ ਚਾਹੀਦਾ। ਫਿਰ ਜਾਪ ਸਾਹਿਬ ਦੇ ਅਰਥਾਂ ਵਿੱਚ ਧਿਆਨ ਰੱਖ ਕੇ ਬਾਣੀ ਦਾ ਪਾਠ ਕਰਨਾ ਚਾਹੀਦਾ, ਮਨ ਇਕਾਗਰ ਹੋਵੇਗਾ। ਚਿੱਤ ਹੁਲਾਸੀ ਕੋ ਗਿਆਨ ਸਾਰ ਸੁਖ ਜੀ ਕੋ, ਸਾਰੇ ਗਿਆਨ ਦਾ ਸਾਰ ਹੈ। ਜਿਵੇਂ ਮਨ ਪੱਕਾ ਦੁੱਧ ਹੋਵੇ, ਦਹੀਂ ਬਣਾ ਕੇ ਉਹਦਾ ਮੱਖਣ ਕੱਢ ਲਿਆ ਜਾਂਦਾ। ਜੰਤਰ ਮੰਤਰ ਤੰਤਰ ਟੀਕੋ, ਐਸੋ ਔਰ ਨਾ ਕਲੀ ਕੋ ਹੈ। ਸਿੱਖਾਂ ਵਾਸਤੇ ਬਾਣੀ ਹੀ ਜੰਤਰ ਹੈ। ਬਾਣੀ ਦਾ ਗੁਟਕਾ ਰੱਖ ਲੋ ਸੰਤੋਖ ਕੇ ਦੋ ਰੁਮਾਲਾਂ ਵਿੱਚ, ਉਹਨੂੰ ਮੱਥਾ ਟੇਕ ਲੋ, ਇਹਦੇ ਨਾਲੋਂ ਵੱਡਾ ਜੰਤਰ ਹੋਰ ਨਹੀਂ ਹੋ ਸਕਦਾ। ਯੰਤਰ ਵੀ ਤੇ ਕਾਗਜ਼ ਦੇ ਉੱਤੇ ਲਿਖ ਕੇ ਤਵੀਤ ਚ ਮੜਾ ਕੇ ਕਈਆਂ ਨੇ ਬੱਧੇ ਆ ਨਾ, ਘਰਾਂ ਚ ਰੱਖੇ ਨੇ, ਕੋਲ ਰੱਖਦੇ ਨੇ ਵੀ ਸਾਡੀ ਰੱਖਿਆ ਹੋਵੇ। ਪ੍ਰਾਤਨ ਗੁਰਸਿੱਖ ਆਪਣੇ ਪਾਸ ਗੁਟਕੇ ਰੱਖਦੇ ਸੀ, ਬਾਣੀ ਦੇ ਸ਼ਬਦ ਲਿਖ ਕੇ ਨਾਲ ਰੱਖਦੇ ਸੀ। ਇੱਥੋਂ ਤੱਕ ਕਿ ਜੰਗਾਂ ਯੁੱਧਾਂ ਦੇ ਅੰਦਰ ਜਦੋਂ ਖਾਲਸੇ ਸਨ ਤਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਨਾਲ ਰੱਖਦੇ ਸੀ, ਤੇ ਜਿੰਨਾ ਚਿਰ ਉਹ ਸਵੇਰੇ ਨਿਤਨੇਮ ਕਰਕੇ ਵਾਕ ਨਾ ਲੈ ਲੈਣ ਉਨਾ ਚਿਰ ਅੰਨ ਪਾਣੀ ਨਹੀਂ ਸੀ ਛਕਦੇ, ਮੂੰਹ ਜੂਠਾ ਨਹੀਂ ਸੀ ਕਰਦੇ। ਇਸ ਵਾਸਤੇ ਦੇਖੋ ਜਰਮਨ ਵਾਲਿਆਂ ਨੇ ਇੱਕ ਇੰਚ ਲੰਮਾ ਤੇ ਪੌਣਾ ਇੰਚ ਚੌੜਾ ਹੋਏਗਾ, ਜਾਂ ਇੱਕ ਇੰਚ ਚੌੜਾ ਤੇ ਡੇਢ ਇੰਚ ਲੰਮਾ, ਇੰਨੇ ਕਾਗਜ਼ ਦੇ ਉੱਤੇ 1430 ਪੰਨੇ ਪ੍ਰਿੰਟ ਕਰਕੇ ਦਿੱਤੇ, ਚਾਂਦੀ ਦੀਆਂ ਡੱਬੀਆਂ ਬਣਾ ਕੇ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਹਰ ਸਿੱਖ ਨੂੰ ਦੇ ਦਿੱਤਾ ਮਿਲਟਰੀ ਵਿੱਚ ਵੀ ਤੁਸੀਂ ਇਹ ਆਪਣੇ ਨਾਲ ਰੱਖੋ। ਸੰਪੂਰਨ ਜੋ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੈ ਉਸ ਦੀ ਪੂਜਾ ਦਾ ਬਹੁਤ ਫਲ ਲਿਖਿਆ, ਬੜਾ ਮਹਾਤਮ ਲਿਖਿਆ। ਭਾਈ ਸਾਹਿਬ ਜੀ ਕਹਿੰਦੇ ਕਲਯੁਗ ਦੇ ਅੰਦਰ ਬਾਣੀ ਵਰਗਾ ਕੋਈ ਜੰਤਰ ਨਹੀਂ, ਤੇ ਫਿਰ ਗੁਟਕਾ ਰੱਖਣਾ, ਪੂਜਾ ਦੇਣੀ, ਧੂਪ ਦੇਣੀ, ਫੁੱਲ ਚਾੜਨਾ ਚੰਗੀ ਗੱਲ ਹੈ, ਪਰ ਉਹਨੂੰ ਖੋਲ ਕੇ ਪੜ੍ਹਨਾ, ਜਿਹੜਾ ਗੁਰਬਾਣੀ ਦਾ ਪਾਠ ਕਰਨਾ, ਇਹਦੇ ਵਰਗਾ ਕੋਈ ਮੰਤਰ ਨਹੀਂ। ਇਹ ਬਾਣੀ ਸਾਰੀ ਮੰਤਰ ਰੂਪ ਹੈ। ਯੰਤਰ ਮੰਤਰ ਤੰਤਰ ਟੀਕੋ ਐਸੋ ਔਰ ਨਾ ਕਲੀ ਕੋ ਹੈ। ਫਿਰ ਤੰਤਰ ਜਿਹੜਾ ਕੜਾ ਪ੍ਰਸ਼ਾਦ ਬਣਾਉਣਾ, ਇਹਨੂੰ ਤੰਤਰ ਲਿਖਿਆ। ਵਿਧੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਪੜ੍ਹਦਿਆਂ ਹੋਇਆਂ ਰਹਿਤਵਾਨ ਗੁਰਸਿੱਖ ਸੁਚਮਤਾ ਦੇ ਨਾਲ ਬਰਤਨ ਮਾਂਜ ਕੇ ਬਾਣੀ ਪੜ੍ਹਦਾ ਹੋਇਆ ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰੇ, ਫਿਰ ਗੁਰੂ ਪਾਤਸ਼ਾਹ ਦੀ ਹਜ਼ੂਰੀ ਚ ਰੱਖ ਕੇ ਅਰਦਾਸ ਕਰੇ, ਉਹਦਾ ਮਨੋਰਥ ਪੂਰਾ ਹੋ ਜਾਂਦਾ। ਇਹਦੇ ਨਾਲੋਂ ਵਧੀਆ ਹੋਰ ਤੰਤਰ ਕੋਈ ਨਹੀਂ। ਜੋਗ ਕੀ ਥਲੀ ਕੋ ਬਿੰਦਰਾ ਬਨ ਕੀ ਅਲੀ ਕੋ ਪ੍ਰੇਮ ਪਾਵਨ ਬਲੀ ਕੋ ਦੁਖ ਦੇਵ ਦੁਖਨ ਦਲੀ ਕੋ ਹੈ। ਕਹਿੰਦੇ ਬਾਣੀ ਦਾ ਹੋਰ ਮਹਾਤਮ ਸੁਣੋ। ਯੋਗ ਕੀ ਥਲੀ ਕੋ, ਜਿਨ੍ਹਾਂ ਨੇ ਯੋਗ ਸਾਧਨਾ ਕਰਨੀ ਉਹ ਪਹਿਲੇ ਆਸਣ ਬਣਾਉਂਦੇ ਨੇ, ਆਸਣ ਸਿੱਧ ਕਰਦਿਆਂ ਕਈ ਕਈ ਮਹੀਨੇ ਲੱਗ ਜਾਂਦੇ ਨੇ। ਕਹਿੰਦੇ ਘੱਟ ਤੋਂ ਘੱਟ ਜਿੱਥੇ ਲੱਖ ਪਾਠ ਹੋ ਜੇ ਉਹ ਆਸਣ ਸਿੱਧ ਹੋ ਜਾਂਦਾ। ਇੱਕ ਜਗ੍ਹਾ ਤੇ ਬੈਠ ਕੇ ਲੱਖ ਪਾਠ ਕਰੋ ਜਪ ਜੀ ਦਾ, ਉਸ ਜਗ੍ਹਾ ਵਿੱਚ ਸ਼ਕਤੀ ਆ ਜਾਂਦੀ, ਉੱਥੇ ਬਹਿ ਕੇ ਕੋਈ ਵੀ ਬੱਚਾ ਅਰਦਾਸ ਕਰੂ ਤੇ ਪੂਰੀ ਹੋ ਜਾਊ। ਯੋਗ ਕੀ ਥਲੀ ਕੋ ਬਿੰਦਰਾ ਬਨ ਕੀ ਅਲੀ ਕੋ, ਬਿੰਦਰਾ ਬਨ ਦੇ ਅੰਦਰ ਜਿਹੜੀਆਂ ਸਖੀਆਂ ਕ੍ਰਿਸ਼ਨ ਦੇ ਪਿਆਰ ਵਿੱਚ ਦੀਵਾਨੀਆਂ ਹੋ ਜਾਂਦੀਆਂ, ਸੱਚੀ ਮੁੱਚੀ ਜਿਹੜਾ ਜਾਪ ਸਾਹਿਬ ਦਾ ਪ੍ਰੇਮੀ ਆ ਗੁਰੂ ਗੋਬਿੰਦ ਸਿੰਘ ਦੇ ਉੱਤੇ ਦੀਵਾਨਾ ਹੋ ਜਾਂਦਾ, ਮਸਤਾਨਾ ਹੋ ਜਾਂਦਾ। ਪ੍ਰੇਮ ਪਾਵਨ ਬਲੀ ਕੋ, ਕਹਿੰਦੇ ਜਿਹੜਾ ਪ੍ਰੇਮ ਹੈ ਨਾ ਉਹਨੂੰ ਪ੍ਰਾਪਤ ਹੋ ਜਾਂਦਾ। ਸਭ ਤੋਂ ਬਲੀ ਭਗਤੀ ਪ੍ਰੇਮਾ ਭਗਤੀ ਕਿਹਾ, ਪ੍ਰੇਮ ਦੇ ਅੱਗੇ ਸਾਰੇ ਨੇਮ ਟੁੱਟ ਜਾਂਦੇ, ਸਭ ਮਰਿਆਦਾ ਲੰਬੇ ਹੋ ਜਾਂਦੀ। ਕਿਸੇ ਮਨੁੱਖ ਦੇ ਉੱਤੇ ਕਿਸੇ ਦੇਵਤੇ ਦੀ ਕਰੜ ਹੋ ਜਾਵੇ, ਕਿਸੇ ਕੋਲੋਂ ਕੋਈ ਅਵਗਿਆ ਹੋ ਜਾਵੇ ਸ਼ਹੀਦਾਂ ਸਿੰਘਾਂ ਦੀ ਜਗ੍ਹਾ ਦੀ, ਤੇ ਉਹ ਘਰ ਵਿੱਚ ਮੁਸੀਬਤ ਆ ਜਾਂਦੀ। ਕਹਿੰਦੇ ਜੇ ਕਿਸੇ ਦੇਵਤੇ ਦੀ ਕਰੋਪੀ ਹੋਵੇ, ਦੇਵ ਦੁਖਨ ਦਲੀ ਕੋ ਹੈ, ਕੋਈ ਵੀ ਕਿਸੇ ਨੂੰ ਕਿਸੇ ਕਿਸਮ ਦੀ ਕਸਰ ਹੋਵੇ, ਜਿਹਨੂੰ ਆਪਾਂ ਕਹਿੰਦੇ ਬਾਹਰ ਦੀ ਕਸਰ ਹੈ ਜਿਹਦਾ ਪਤਾ ਹੀ ਨਹੀਂ, ਕਹਿੰਦੇ ਉਸ ਕਸਰ ਨੂੰ ਵੀ ਠੀਕ ਕਰਨ ਵਾਸਤੇ ਜਾਪ ਸਾਹਿਬ ਦਾ ਪਾਠ ਬਲੀ, ਦੇਵਤਿਆਂ ਦੀਆਂ ਭੂਤਾਂ ਪ੍ਰੇਤਾਂ ਦੇ ਪਾਏ ਹੋਏ ਵਿਘਨ ਸਾਰੇ ਦੂਰ ਹੋ ਜਾਂਦੇ ਨੇ। ਜਦੋਂ ਸੁਚਮਤਾ ਦੇ ਨਾਲ ਸਫਾਈ ਕਰਕੇ ਧੂਪ ਦੀਪ ਜਗਾ ਕੇ ਜਾਪ ਸਾਹਿਬ ਦਾ ਪਾਠ ਕਰੇ ਗੁਰੂ ਦਾ ਸਿੱਖ, ਸ਼ਰਧਾ ਦੇ ਨਾਲ ਕਰੇ ਆਪਣੇ ਘਰ ਵਿੱਚ। ਨਿਆਏ ਕੀ ਗਲੀ ਕੋ ਛੰਦ ਪਿੰਗਲ ਭਲੀ ਕੋ ਰਾਹ, ਨਿਖਲ ਨਿਹਾਲ ਸਿੰਘ ਸੁਮਤ ਭਲੀ ਕੋ ਹੈ। ਨਿਆਏ ਸ਼ਾਸਤਰ ਹੈ, ਪਿੰਗਲ ਸ਼ਾਸਤਰ ਹੈ, ਜਿਨ੍ਹਾਂ ਨੇ ਕਵਿਤਾ ਬਣਾਉਣੀ ਉਹ ਪਿੰਗਲ ਪੜ੍ਹਦੇ ਨੇ। ਕਹਿੰਦੇ ਬਿਨਾਂ ਪਿੰਗਲ ਪੜ੍ਹਨ ਤੋਂ ਜਾਪ ਸਾਹਿਬ ਦਾ ਪਾਠ ਕਰਨ ਨਾਲ ਛੰਦਾਬੰਦੀ ਆ ਜਾਂਦੀ ਹੈ, ਕਿਉਂ 22 ਛੰਦ ਹਨ ਜਾਪ ਸਾਹਿਬ ਵਿੱਚ, 10 ਕਿਸਮ ਦੇ ਵੱਖਰੇ ਵੱਖਰੇ ਛੰਦ ਆਏ ਨੇ, ਬੰਦਾ ਪਿੰਗਲ ਦੇ ਭੇਦ ਤੋਂ ਵੀ ਜਾਣੂ ਹੋ ਜਾਂਦਾ। ਵਾਹਿਗੁਰੂ ਦੀ ਪ੍ਰਾਪਤੀ ਦਾ ਇਹ ਸਿੱਧਾ ਰਸਤਾ ਹੈ। ਭੋਗ ਮੋਖ ਹੀ ਕੋ ਦਈਆ ਸਭ ਹੀ ਕੋ ਭਈਆ, ਅੱਜ ਪਾਠ ਜਪ ਜੀ ਕੋ ਹੈ ਕੇ ਪਾਠ ਜਪ ਜੀ ਕੋ ਹੈ।
ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਬਾਣੀ ਦੁਨੀਆਂ ਦੇ ਪਦਾਰਥ ਵੀ ਲਿਆਉਂਦੀ, ਘਰ ਵਿਚ ਪਦਾਰਥ ਟਿਕਦੇ ਨੇ ਤੇ ਅੰਤ ਦੇ ਸਮੇਂ ਉਹਦੀ ਗਤੀ ਹੋ ਜਾਂਦੀ, ਉਹ ਜੂਨਾਂ ਚ ਨਹੀਂ ਜਾਂਦਾ, 84 ਦੇ ਚੱਕਰ ਚ ਨਹੀਂ ਪੈਂਦਾ ਮਨੁੱਖ, ਸਾਰੇ ਸੁਖਾਂ ਦੇ ਦੇਣ ਵਾਲੀ ਹੈ। ਛੋਟਾ ਹੋਵੇ, ਵੱਡਾ ਹੋਵੇ, ਬਿਰਧ ਹੋਵੇ, ਬੱਚਾ ਹੋਵੇ, ਇਸਤਰੀ ਹੋਵੇ, ਪੁਰਸ਼ ਹੋਵੇ, ਉੱਚੀ ਕੁਲ ਦਾ ਹੋਵੇ, ਨੀਵੀਂ ਕੁਲ ਦਾ ਹੋਵੇ, ਚੰਗੇ ਕਰਮਾਂ ਵਾਲਾ ਹੋਵੇ, ਮਾੜੇ ਕਰਮਾਂ ਵਾਲਾ ਹੋਵੇ, ਪੁੰਨੀ ਹੋਵੇ ਜਾਂ ਪਾਪੀ ਹੋਵੇ, ਸਾਰਿਆਂ ਨੂੰ ਇਹ ਬਾਣੀ ਸੁਖਦਾਇਕ ਹੈ। ਇੱਕ ਕਥਾ ਆਈ ਹੈ ਚੱਕਰਕਾ ਵਿੱਚ, ਸੰਤ ਜੀ ਨੇ ਕਥਾ ਲਿਖੀ ਜਾਪ ਸਾਹਿਬ ਦੇ ਟੀਕੇ ਚ। ਉਹ ਕਹਿੰਦਾ ਜਦੋਂ ਮੈਂ ਟੀਕਾ ਲਿਖ ਰਿਹਾ ਸਾਂ, ਇੱਕ ਘਟਨਾ ਘਟੀ, ਵਿੱਚ ਵਿੱਚ ਗੁਰੂ ਪਾਤਸ਼ਾਹ ਦੇ ਦਰਸ਼ਨਾਂ ਨੂੰ ਮੈਂ ਹਜ਼ੂਰ ਸਾਹਿਬ ਵੀ ਆਉਂਦਾ ਸਾਂ ਤੇ ਨਾਨਕ ਝੇਰੇ ਵੀ ਜਾਂਦਾ ਸਾਂ। ਉੱਥੇ ਇੱਕ ਸਾਧੂ ਨੂੰ ਕੋੜ ਹੋ ਗਿਆ। ਕਈ ਵਾਰ ਬਾਣਾ ਸਾਡਾ ਸਾਧਾਂ ਵਾਲਾ ਹੁੰਦਾ, ਕੰਮ ਨਹੀਂ ਹੁੰਦੇ, ਕਈ ਗਲਤ ਕੰਮ ਹੋ ਜਾਂਦੇ, ਕੁਸ਼ਟ ਹੋ ਗਿਆ। ਕਹਿੰਦੇ ਕੁਸ਼ਟ ਇੰਨਾ ਵੱਧ ਗਿਆ ਵੀ ਮੂੰਹ ਵੀ ਭਰ ਗਿਆ, ਹੱਥ ਵੀ ਪੈਰ ਵੀ, ਲਹੂ ਪਾਕ ਵਗਣ ਲੱਗ ਪਈ, ਅੱਠੇ ਪੈਰ ਖੁਰਕ ਹੁੰਦੀ ਰਹੇ। ਬੜਾ ਪਰੇਸ਼ਾਨ ਹੋਇਆ ਉਹ ਸਾਧਾ, ਬੜਾ ਦੁਖੀ ਹੋਇਆ। ਨਾਨਕ ਝੇਰੇ ਨੂੰ ਇੱਕ ਹੋਰ ਸੰਨਿਆਸੀ ਸਾਧੂ ਮਿਲ ਗਿਆ। ਉਹ ਆਪੋ ਵਿੱਚ ਗੱਲਾਂ ਬਾਤਾਂ ਕਰ ਰਹੇ ਨੇ। ਉਹ ਕਹਿੰਦਾ ਵੀ ਹੁਣ ਮੈਂ ਨਾ ਅੰਤਿਮ ਫੈਸਲਾ ਕਰ ਲਿਆ ਕਿ ਕੋਈ ਗੁਰੂ ਪੀਰ ਨਹੀਂ, ਜੇ ਕੋਈ ਗੁਰੂ ਪੀਰ ਹੁੰਦਾ ਤੇ ਮੈਂ ਰਾਜੀ ਨਾ ਹੋ ਜਾਂਦਾ। ਜਿਵੇਂ ਕਈ ਲੋਕ ਕਹਿੰਦੇ ਲਓ ਜੀ ਦੇਖੋ ਸਭ ਕੁਝ ਕਰਕੇ ਵੇਖ ਲਿਆ, ਕੁਛ ਨਹੀਂ ਸੌਰਦਾ। ਉਹ ਕਹਿੰਦਾ ਫਿਰ ਤੇਰੀ ਹੁਣ ਸਲਾਹ ਕੀ ਆ? ਕਹਿੰਦਾ ਇਹੋ ਜੇ ਜਿਉਣ ਨੂੰ ਤੇ ਮਰਨਾ ਹੀ ਚੰਗਾ। ਕਹਿੰਦਾ ਹੁਣ ਮੈਂ ਬੰਬਈ ਜਾ ਰਿਹਾ, ਉੱਥੇ ਸਮੁੰਦਰ ਚ ਛਾਲ ਮਾਰ ਕੇ ਮਰ ਜਾਣਾ, ਹੁਣ ਮੈਂ ਰਾਜੀ ਨਹੀਂ ਹੋ ਸਕਦਾ। ਉਸ ਸਾਧੂ ਦੀ, ਸੰਨਿਆਸੀ ਸਾਧੂ ਦੀ ਨਿਸ਼ਠਾ, ਉਹਨੇ ਕਿਹਾ ਤੂੰ ਭਲਿਆ ਮਰਨ ਕਿਉਂ ਜਾਣਾ, ਤੂੰ ਹਜ਼ੂਰ ਸਾਹਿਬ ਜਾ, ਜਾ ਜਾ ਕੇ ਗੁਰੂ ਦੇ ਦਰਬਾਰ ਦੀ ਸੇਵਾ ਕਰ। ਤੂੰ ਪੜ੍ਹਿਆ? ਕਹਿੰਦਾ ਹਾਂ ਪੜ੍ਹਿਆ। ਕਹਿੰਦੇ ਜਾ ਜਾਪ ਸਾਹਿਬ ਦਾ ਪਾਠ ਕਰੀ, ਜਾਪ ਸਾਹਿਬ ਦਾ ਪਾਠ ਕਰੀ ਤੇ ਸੇਵਾ ਕਰੀ, ਤੂੰ ਰਾਜੀ ਹੋ ਜਾਏਗਾ। ਉਹ ਕੁਸ਼ਟੀ ਹਜ਼ੂਰ ਸਾਹਿਬ ਆਇਆ, ਸੇਵਾ ਚ ਲੱਗ ਗਿਆ। ਇਹੋ ਜਿਹੇ ਨੂੰ ਸੇਵਾ ਵੀ ਕੌਣ ਕਰਨ ਦਿੰਦਾ? ਗੁਰਦੁਆਰੇ ਧੱਕੇ ਮਾਰ ਕੇ ਅਗਲੇ ਬਾਹਰ ਕੱਢ ਦਿੰਦੇ ਵੀ ਤੇਰੇ ਕੋਲੋਂ ਤੇ ਬਦਬੋ ਆਉਂਦੀ ਆ, ਚੱਲ ਪਾਸੇ ਹੋ ਜਾ। ਉਹ ਕਹਿੰਦਾ ਚਲੋ ਜਿਹੜੇ ਜੋੜੇ ਨੀ ਨਾ ਲਾਉਂਦੇ ਜੋੜੇ ਖਾਨੇ, ਉਹ ਉਦਾਂ ਹੀ ਜੋੜੇ ਛੱਡ ਜਾਂਦੇ, ਮੈਂ ਉਹਨਾਂ ਦਾ ਧਿਆਨ ਰੱਖ ਲੂ ਕਿ ਕੋਈ ਜੋੜਾ ਨਾ ਖੜੇ ਕਿਸੇ ਸੰਗਤ ਦਾ, ਤੇ ਜਦੋਂ ਜੋੜਾ ਲਾ ਕੇ ਜਾਣਾ ਚੁੱਕ ਕੇ ਮੈਂ ਮੱਥੇ ਨੂੰ ਲਾ ਲੈਣਾ, ਭਾਈ ਕਿਸੇ ਸਿੱਖ ਨੂੰ ਹੀ ਤਰਸ ਆਊਗਾ ਮੇਰੇ ਤੇ, ਆਇਆ ਹੋ ਕਿਸੇ ਗੁਰਸਿੱਖ ਨੂੰ। ਸਹਿਜੇ ਸਹਿਜੇ ਕਰਕੇ ਉਹਦਾ ਕੋੜ ਦੂਰ ਹੋ ਗਿਆ, ਰਾਜੀ ਹੋ ਗਿਆ। ਸੋ ਇਸ ਪ੍ਰਕਾਰ ਦੇ ਨਾਲ ਬਾਣੀ ਦਾ ਬੇਅੰਤ ਬਲ ਹੈ। ਚਾਹੇ ਜੋ ਬਲੋਕਿਓ ਛੰਦ ਕੌਣ ਸੀ ਤਰੇ ਕੋ। ਫਿਰ ਉਹ ਸਾਧੂ ਮਿਲਿਆ ਉਹਨੂੰ, ਉਹਨੇ ਪੁੱਛਿਆ ਵੀ ਮਿੱਤਰਾ ਸੁਣਾ। ਉਹਨੇ ਮੱਥਾ ਟੇਕਿਆ, ਕਹਿੰਦਾ ਮਹਾਰਾਜ ਤੁਹਾਡਾ ਬਚਨ ਸੱਤ ਹੋ ਗਿਆ, ਮੈਂ ਆਸ ਲਾਭਦੀ ਸੀ, ਪਰ ਦਸਵੇਂ ਪਾਤਸ਼ਾਹ ਜਾਰੇ ਗੁਰੂ ਨੇ ਉਹਨਾਂ ਦੀ ਬਾਣੀ ਵਿੱਚ ਇਹ ਸੱਤਿਆ ਹੈ ਕਿ ਮੇਰਾ ਕੋੜ ਹਟ ਗਿਆ। ਨਿਰਗੁਣ ਕੇ ਨਾਮ ਕੈਸੇ ਅੱਧ ਜਾ ਕੋ ਕਥਨ ਹੈ। ਜਾਪ ਸਾਹਿਬ ਦੇ ਵਿੱਚ ਨਿਰਗੁਣ ਬ੍ਰਹਮ ਦੀ ਉਪਾਸ਼ਨਾ ਹੈ, ਨਿਰਗੁਣ ਦੀ ਪੂਜਾ ਹੈ ਕਿ ਉਹ ਪਰਮਾਤਮਾ ਐਸਾ ਹੈ, ਵਾਹਿਗੁਰੂ ਐਸਾ। ਔਰ ਲਖਿਓ ਚਾਹੇ ਸ੍ਰੁਤ ਸਿਮਰਤੀ ਪੁਰਾਨ ਕਥਾ। ਕੋਈ ਇਹ ਵੀ ਚਾਹੁੰਦਾ ਹੋਵੇ ਵੀ ਸੁਰਤੀਆਂ ਵਿੱਚ ਕੀ ਲਿਖਿਆ, ਸਿਮਰਤੀਆਂ ਚ ਕੀ ਲਿਖਿਆ, ਪੁਰਾਣਾ ਚ ਕੀ ਲਿਖਿਆ। ਪੁੰਨ ਇਹ ਚਾਹੇ ਨਾਮ ਬਿਨ ਨਾ ਗਥਨ ਹੈ। ਜਾਂ ਕੋਈ ਐਸਾ ਸਿੱਖ ਹੋਵੇ ਜਿਹੜਾ ਕਹਿੰਦਾ ਵੀ ਮੈਂ ਹੋਰ ਕੋਈ ਗੱਲ ਸੁਣਨੀ ਨਹੀਂ ਚਾਹੁੰਦਾ। ਕਈ ਬੰਦੇ ਐਸੇ ਨੇ ਉਹ ਕਹਿੰਦੇ ਅਸੀਂ ਨੀ ਕਥਾ ਸੁਣਦੇ, ਭਾਈ ਕਿਉਂ ਤੁਹਾਨੂੰ ਗੋਲੀ ਵੱਜਦੀ ਕਥਾ ਸੁਣ ਕੇ? ਉਹ ਕਹਿੰਦੇ ਕਥਾ ਚ ਊਲ ਜਲੂਲ ਗੱਲਾਂ ਕਰਦੇ ਨੇ, ਸਾਡਾ ਮਨ ਹੋ ਜਾਂਦਾ ਵਿਕਸ਼ੇਪ, ਇਸ ਕਰਕੇ ਅਸੀਂ ਕੀਰਤ ਨਹੀਂ ਸੁਣਦੇ ਆ, ਕਥਾ ਨਹੀਂ ਸੁਣਦੇ। ਕਈ ਵਾਰ ਤੇ ਸੋਚੀਦਾ ਵੀ ਉਹਨਾਂ ਦੀ ਗੱਲ ਵੀ ਕਿਸੇ ਹੱਦ ਤੱਕ ਠੀਕ ਆ। ਕਈ ਵਾਰ ਐਸੀ ਵੀ ਕਥਾ ਹੁੰਦੀ ਆ ਜਿਹਦੇ ਵਿੱਚ ਕੋਈ ਗੁਰੂ ਦੀ ਗੱਲ ਨਹੀਂ ਹੁੰਦੀ, ਇੱਧਰ ਉੱਧਰ ਦੀਆਂ ਗੱਲਾਂ, ਇਹ ਤੋਂ ਸੰਕੋਚ ਹੀ ਚਾਹੀਦਾ। ਆਪਾਂ ਹੋਰ ਵੀ ਤੇ ਕਿੰਨੀਆਂ ਗੱਲਾਂ ਘਰਾਂ ਚ ਕਰਦੇ ਹਾਂ, ਉਹ ਵੀ ਤੇ ਕੱਚੀ ਬਾਣੀ ਹੈ ਨਾ।
ਘਰ ਦੀਆਂ ਜਿਹੜੀਆਂ ਗੱਲਾਂ ਬਾਤਾਂ ਨੇ, ਰੇਡੀਓ ਸੁਣਦੇ ਹਾਂ, ਟੈਲੀਵਿਜ਼ਨ ਵੇਖਦੇ ਹਾਂ, ਉਹ 'ਚ ਕਿਹੜੀਆਂ ਸਾਰੀਆਂ ਪੱਕੀਆਂ ਗੱਲਾਂ ਹੁੰਦੀਆਂ? ਜੇ ਕੋਈ ਨਾ ਕੋਈ ਗੱਲ ਚੰਗੀ ਮਿਲ ਜਾਵੇ ਤੇ ਉਹਨੂੰ ਪੱਲੇ ਬੰਨ ਲੈਣਾ ਚਾਹੀਦਾ। ਕੋਈ ਵੀ ਐਸਾ ਗੁਣੀ ਗਿਆਨੀ ਨਹੀਂ ਹੋਊਗਾ ਜਿਹੜਾ ਇੱਕ ਘੰਟਾ ਕਥਾ ਕਰੇ ਤੇ ਇੱਕ ਵੀ ਗੱਲ ਨਾ ਚੰਗੀ ਆਖੇ। ਇੱਕ ਗੱਲ ਤੇ ਜ਼ਰੂਰੀ ਉਹ ਚੰਗੀ ਕਹਿੰਦਾ, ਇੱਕ ਹੀ ਗੱਲ ਪੱਲੇ ਬੱਝ ਲੈ ਤੇ ਇੰਨੀ ਬੜੀ। ਜੇ ਕੋਈ ਮਨੁੱਖ ਇਹ ਚਾਹੁੰਦਾ ਕਿ ਨਹੀਂ ਮੈਂ ਨਹੀਂ ਸੁਣਨੀ ਕਥਾ, ਮੈਂ ਨਹੀਂ ਸੁਣਨਾ ਪਾਠ, ਮੈਂ ਨਹੀਂ ਸੁਣਨਾ ਕੀਰਤਨ, ਮੈਂ ਹੁਣ ਛੱਡਤਾ ਸਭ ਕੁਝ, ਅੱਗੇ ਮੈਂ ਨਿਤਨੇਮ ਕਰਦਾ ਸਾਂ ਹੁਣ ਛੱਡਤਾ, ਅੱਗੇ ਗੁਰਦੁਆਰੇ ਜਾ ਕੇ ਕਥਾ ਕੀਰਤਨ ਸੁਣੀਦਾ ਸੀ, ਹੁਣ ਉੱਥੇ ਵੀ ਨਹੀਂ ਜਾਂਦਾ, ਇਹ ਹੁਣ ਤੂੰ ਕੀ ਕਰਦਾ? ਕਹਿੰਦਾ ਹੁਣ ਮੈਂ ਨਾਮ ਜਪਦਾ, ਬਸ ਨਾਮ ਤੋਂ ਬਿਨਾਂ ਹੋਰ ਕੋਈ ਗੱਲ ਨਹੀਂ ਸੁਣੀ। ਤਾਂ ਸੰਤ ਨਿਹਾਲ ਸਿੰਘ ਜੀ ਕਹਿੰਦੇ, ਮਿੱਤਰੋ ਜਿਹੜਾ ਜਾਪ ਸਾਹਿਬ ਹੈ ਨਾ, ਇਹਦੇ ਚ ਨਾਮ ਤੋਂ ਬਿਨਾਂ ਦੂਜੀ ਗੱਲ ਹੀ ਨਹੀਂ, ਕੱਢ ਕੇ ਵਿਖਾਓ ਸਾਰੀ ਬਾਣੀ 199 ਪੌੜੀਆਂ ਪੜ੍ਹ ਲਓ, ਕੇਵਲ ਪਰਮੇਸ਼ਰ ਦਾ ਨਾਮ, ਇੱਕ ਨਾਮ ਨਹੀਂ ਹਜ਼ਾਰ ਨਾਮ, ਪਰਮਾਤਮਾ ਦਾ ਸੁਹੰਸਰ ਨਾਮਾ। ਜਿੰਨਾ ਵੱਖਰੇ ਵੱਖਰੇ ਸੁਹੰਸਰ ਨਾਮੇ ਪੜ੍ਹਨ ਦਾ ਫਲ ਹੈ ਨਾ, ਹਜ਼ਾਰ ਸੁਹੰਸਰ ਨਾਮੇ ਦਾ ਪਾਠ ਕਰੋ ਤੇ ਕੱਲਾ ਜਾਪ ਸਾਹਿਬ ਦਾ ਪਾਠ ਕਰ ਲਓ, ਉਹਦੇ ਨਾਲ ਜ਼ਿਆਦਾ ਹੀ ਫਲਿਆ ਘੱਟ ਨਹੀਂ। ਇੱਕ ਪੋਥੀ ਹੈ ਸੁਹੰਸਰ ਨਾਮੇ ਦੀ, ਯੂਨੀਵਰਸਿਟੀ ਵਾਲੇ ਲੈ ਕੇ ਗਏ, ਉਹਦੀ ਫੋਟੋਸਟੇਟ ਕੀਤੀ, ਏਡੀ ਮੋਟੀ ਪੋਥੀ ਹੈ ਸੁਹੰਸਰ ਨਾਮੇ ਦਾ। ਇੱਕ ਗੁਰੂ ਨਾਨਕ ਸਾਹਿਬ ਜੀ ਦੇ ਸਮੇਂ ਦੀ ਲਿਖੀ ਹੋਈ ਲੱਕੜ ਦੀ ਪੱਖੀ ਹੈ, ਐਸਰੋ ਕਹਿ ਖੁੱਲ ਜਾਂਦੀ ਪੱਖੀ, ਉਹਦੇ ਉੱਤੇ ਅੱਖਰ ਲਿਖੇ ਨੇ, ਅਜੇ ਤੱਕ ਪੜ੍ਹੇ ਨਹੀਂ ਗਏ। ਅੱਧੀ ਕੁ ਤੁੱਕ ਪੜ੍ਹੀ ਜਾਂਦੀ, ਅੱਗੇ ਜਾ ਕੇ ਪਤਾ ਨਹੀਂ ਲੱਗਦਾ। ਵੱਖਰੀਆਂ ਵੱਖਰੀਆਂ ਬੋਲੀਆਂ ਪੜ੍ਹਨ ਵਾਲਿਆਂ ਨੇ ਵੀ ਉਹਨੂੰ ਪੜ੍ਹਨ ਦਾ ਯਤਨ ਕੀਤਾ ਪਰ ਨਹੀਂ ਪੜ੍ਹੀ ਗਈ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਮਾਲਾ ਹੈ, ਹੋਰ ਬਹੁਤ ਸਾਜੋ ਸਮਾਨ ਹੈ, ਢਲਵੀਂ ਦਾਸ ਨੇ ਵੀ ਦਰਸ਼ਨ ਕੀਤੇ ਨੇ, ਹੋਰ ਵੀ ਕਈਆਂ ਸੰਗਤਾਂ ਨੇ ਕੀਤੇ, ਦਸਵੇਂ ਪਾਤਸ਼ਾਹ ਦੇ ਬਸਤਰ ਵੀ ਰੱਖੇ ਹੋਏ ਨੇ, ਜਿੱਥੇ ਨੀਲੇ ਬਸਤਰ ਲਾ ਕੇ ਸਾੜ ਦਿੱਤੇ, ਦੂਜੇ ਬਸਤਰ ਪਹਿਨੇ ਗੁਰੂ ਪਾਤਸ਼ਾਹ ਜੀ ਨੇ, ਉਹ ਸਾਰੀਆਂ ਵਸਤਾਂ ਸੰਭਾਲੀਆਂ ਹੋਈਆਂ ਨੇ, ਸ਼ਰਧਾਵਾਨ ਜਾ ਕੇ ਦਰਸ਼ਨ ਕਰਕੇ ਆਉਂਦੇ। ਜਿਹੜਾ ਜਾਪ ਸਾਹਿਬ ਦਾ ਪਾਠ ਹੈ ਇਹ ਸੁਹੰਸਰ ਨਾਮਾ, ਵਾਹਿਗੁਰੂ ਦਾ ਹਜ਼ਾਰ ਨਾਮ ਹੈ ਤੇ ਵੱਖਰੇ ਵੱਖਰੇ ਨਾਮ ਲਏ ਨੇ ਦਸਵੇਂ ਪਾਤਸ਼ਾਹ ਨੇ, ਤੇ ਵਾਹਿਗੁਰੂ ਨੂੰ ਨਮਸਕਾਰ ਕੀਤੀ, ਨਮਸਤਵੰਗ ਅਕਾਲੇ ਨਮਸਤਵੰਗ ਕਿਰਪਾਲੇ, ਕਾਲ ਤੋਂ ਰਹਿਤ ਹੈ ਵਾਹਿਗੁਰੂ, ਕਿਰਪਾ ਦਾ ਘਰ ਹੈ ਪਰਮਾਤਮਾ, ਨਮਸਤੰਗ ਮੈਣੇ ਨਮਸਕਾਰ, ਨਮੋ ਮੈਣੇ ਨਮਸਕਾਰ, ਨਿਰਗੁਣ ਕੇ ਨਾਮ ਕੈਸੇ ਆਦਿ ਆਪੋ ਕਥਨ ਹੈ। ਕਹਿੰਦੇ ਨਿਰਗੁਣ ਬ੍ਰਹਮ ਦੇ ਕੈਸੇ ਕੈਸੇ ਨਾਮ ਗੁਰੂ ਗੋਬਿੰਦ ਸਿੰਘ ਜੀ ਨੇ ਸਾਡੇ ਸਾਹਮਣੇ ਰੱਖੇ ਹਨ। ਔਰ ਲਖਿਓ ਚਾਹੇ ਸ੍ਰੁਤ ਸਿਮਰਤੀ ਪੁਰਾਨ ਕਥਾ, ਉਹਨੇ ਇਹ ਚਾਹੇ ਨਾਮ ਬਿਨ ਨਾ ਕਥਨ ਹੈ। ਜਿਹੜਾ ਚਾਹੁੰਦਾ ਵੀ ਹੁਣ ਤੇ ਮੈਂ ਸਮਾਧੀ ਚ ਬੈਠੇ ਰਹਿਣਾ, ਜੋ ਸਮਾਧੀ ਲਾਉਣ ਦਾ ਫਲ ਹੈ ਉਹੀ ਫਲ ਭਾਈ ਸਾਹਿਬ ਕਹਿੰਦੇ, ਤੋ ਹਰ ਨਿਹਾਲ ਜਾਪ ਪੜ ਲੈ ਸੁਖਾਲੀ ਸਾਸੀ। ਜਿੰਨਾ ਚਿਰ ਤੈਨੂੰ ਸਵਾਸ ਸਹੀ ਆਉਂਦੇ, ਦਮਾ ਨਹੀਂ ਹੋਇਆ, ਟੀਵੀ ਨਹੀਂ ਹੋਈ, ਕੋਈ ਹੋਰ ਬਿਮਾਰੀ ਨਹੀਂ ਲੱਗੀ, ਜਿੰਨਾ ਚਿਰ ਤੇਰੇ ਮੂੰਹ ਦੇ ਦੰਦ ਸਾਬਤ ਨੇ, ਜਿੰਨਾ ਚਿਰ ਤੇਰੀ ਜ਼ਬਾਨ ਸਹੀ ਹਰਕਤ ਕਰਦੀ ਆ, ਉਹਨਾਂ ਚਿਰ ਤੇ ਤੂੰ ਜਾਪ ਸਾਹਿਬ ਦਾ ਪਾਠ ਕਰ। ਜਦੋਂ ਬੁੱਢਾ ਹੋ ਜਾਵੇਗਾ ਉਦੋਂ ਹੋ ਸਕਦਾ ਤੇਰੀ ਸਿਮਰਤੀ, ਤੇਰੀ ਜ਼ਬਾਨ ਨਾ ਸਹੀ ਉਚਾਰਨ ਕਰ ਸਕੇ। ਤੋ ਹਰ ਨਿਹਾਲ ਜਾਪ ਪੜ ਲੈ ਸੁਖਾਲੀ ਸਾਸੀ, ਸ੍ਰੀ ਗੁਰੂ ਗੋਬਿੰਦ ਸਿੰਘ ਨਿਕੋ ਜੋ ਮਥਨ ਹੈ। ਦਸਵੇਂ ਪਾਤਸ਼ਾਹ ਨੇ ਦੁਨੀਆਂ ਦਾ ਗਿਆਨ ਰਿੜਕ ਕੇ ਮੱਖਣ ਕੱਢਿਆ ਹੈ, ਨਿਚੋੜ ਕੱਢਿਆ ਹੈ, ਤੇ ਤੂੰ ਕਿਉਂ ਨਹੀਂ ਜਾਪ ਸਾਹਿਬ ਦਾ ਪਾਠ ਕਰਦਾ? ਭੁਜਾ ਦੁਆ ਉਠਾਏ ਸਤ ਭਾਏ ਕਹੋ ਮੈਂ ਤੋ ਭਈਆ, ਬਿਨਾ ਜਪ ਜੀ ਕੇ ਦੂਜੋ ਔਰ ਕੋ ਪਥਨ ਹੈ। ਸੰਤ ਜੀ ਕਹਿੰਦੇ ਮੈਂ ਦੋਵੇਂ ਬਾਹਾਂ ਖੜੀਆਂ ਕਰਕੇ ਦੁਹਾਈ ਦੇ ਕੇ ਲੋਕੋ ਇਹ ਗੱਲ ਕਹਿੰਦਾ ਜੀ ਕਿ ਜਾਪ ਸਾਹਿਬ ਦਾ ਪਾਠ ਜਿਹੜਾ ਹੈ ਨਾ ਉਹ ਸੱਚਖੰਡ ਦਾ ਦਰਵਾਜ਼ਾ ਹੈ। ਜਿਹੜਾ ਜਾਪ ਸਾਹਿਬ ਦਾ ਨਿਤਨੇਮੀ ਬਣ ਜਾਵੇਗਾ ਉਹਦੇ ਵਾਸਤੇ ਸੱਚਖੰਡ ਦਾ ਦਰਵਾਜ਼ਾ ਬੰਦ ਨਹੀਂ ਰਹੇਗਾ, ਖੁੱਲਾ ਹੋਵੇਗਾ, ਉਹ ਨਿਸੰਗ ਹੋ ਕੇ ਜਾ ਸਕਦਾ। ਤੋ ਹਰ ਨਿਹਾਲ ਜਾਪ ਪੜ ਲੈ ਸੁਖਾਲੀ ਸਾਸੀ, ਸ੍ਰੀ ਗੁਰੂ ਗੋਬਿੰਦ ਸਿੰਘ ਨਿਕੋ ਜੋ ਮਥਨ ਹੈ। ਭੁਜਾ ਦੁਆ ਉਠਾਏ ਸਤ ਭਾਏ ਕਹੋ ਮੈਂ ਤੋ ਭਈਆ,
बिना जाप जी के दूजो और को पत्थर न है। जेड़ा जाप साहब नहीं पढ़ता चाहता मैं गुरु गोबिंद सिंह महाराज जी शरण में जाके बह जावा, नहीं बवेगा, रोक दिता जाएगा। दरवाजे में सेवादार ने रोक देना। जदों किसी भी तख्त ते जाओ, जे तुसी अंदर जाना चाहो जंगले तो उत्थों दे सेवादार पुछदे ने भी खड़ा हो जा, तू कोई करैत नहीं कीती? जे कवे नहीं महाराज नहीं होई, वो कहिंदे रहत रखदा पंजां पक्कियां दी? हां जी रहत रखदा। बाणियां पढ़दा पंज रोज? वो कवे जी हां पढ़दा। तां कहिंदे भी चंगा फिर अंदर आ जा। जे इन्हां तिन्नां गल्लां विच तू पूरा नहीं ते पिछे रहो, कोई किड्डा वड्डा भी क्यों ना हो, यह नेम बनाया होया गुरु खालसे ने। अकाल तख्त साहब दे उत्ते मोटे अखरां च गल्लां लिख के लाईयां, होर भी कई गल्लां ने। तख्त दे उत्ते हर कोई नहीं जा सकदा। जिहड़ा मनुख इन्हां नेमां दा धारनी है ओ ही जा सकदा। जग मैं कवि जो कहिंदे, जगत विच बड़े बड़े कवि ने, कवियां दे राजे कवि श्री गुरु गोबिंद सिंह जी कवियां विच बैठ के अपने आप नूं कवि सुधांदे ने। इस करके कई बार अपनी बाणी दे उत्ते लिखदे, कवियो बाच बेनती चौपाई, मैं भी अकाल पुरख दा जस गाउण वाला कवि हां। कईआं लोकां ने भुलेखा पाया लोकां नूं, ये गुरु दी बाणी नहीं, ये कवियां दी बाणी है चौपाई, इस करके नहीं पढ़नी चाहीदी। पर जेड़े गुरु दे सिख ने जिन्हां दा सिदक कायम है, वो कहिंदे नहीं, ये दसवें महाराज दी रचना है, साडी जान है, एदे तो बिना साडा गुजारा नहीं। जग मैं कवि को जो ना होल से सुजी को सुन। जगत विच केड़ा कवि ऐसा है जेड़ा जाप साहब दा पाठ करके हुलास विच ना आवे, खेड़े विच ना आवे, हिले ना? बंदा हिल जांदा जदों दसवें बापू दी बाणी पढ़दा। कौन सो सुरस को रसी, रसी को बीर ही को है। कहिंदे बीर रस पैदा हुंदा इस बाणी दा पाठ करन नाल, जे बुजदल भी पढ़े ते सूरमा बनदा। नौ रस मन्ने ने, ओदे अंदर रस आ जांदा है। सो कब निहाल हर हरि के बसी को मंत्र। श्रिष्ट कवि संत निहाल सिंह जी लिखते ने, मैं अंदरली गल दसा तुहानू, ध्यान दे के सुनियो। जे मैं ते ए लक्षण लाया भी वैगुरु नू वस करन दा ए मंत्र है जाप साहिब। जे किसे ने परमेश्वर नू अपने वस विच करना होवे तां ओह जाप साहिब दा पाठ करन लग पवे। सो कब निहाल हर हरि के बसी को मंत्र। माया जाल जान बे मैं पेखिए नटी को है। फिर महापुरुष कहिंदे जिहड़ा माया दा जाल तणिया होया, इस दे जाल विच फसण तो बंदा बच जांदा। कामद कली को कृपा करत बली को भोग। मोख की दली गली को दीप, दीपत तली को है। महापुरुष पहुंच गए हन, आपां समाप्ति करांगे। कामद कली को जाप साहब का पाठ कामना पूर्ति करदा, मनोकामना की पूर्ति दी। कोई भी किसे दे मन की कामना होवे, जैसा मूल मंत्र का महात्म्य आया, सिर जप जी पौड़ी प्रथम करहे कामना पूर। जिवें जप जी की पहली पौड़ी मूल मंत्र का पाठ हर कामना की पूर्ति वास्ते पढ़िया जाता। जिन्हों कख भी पता नहीं ना, जे कोई उद तो भी रह लै तो कहिंदा बुद्ध तू पहली पौड़ी पढ़िया कर, क्यों दे ते शंका ही कोई नहीं, मुड है। इसे तरह संत निहाल सिंह जी कहिंदे जो जाप साहब दा नितनेमी सिख है ओदी मनोकामना पूरी हुंदी। असी उत्तों उत्तों कई बार पढ़दे आ, अंदर नहीं पढ़दे। जदों असी मन जोड़ के बाणी नाल ध्यान देंगे ओदा फल अनेकां गुणा वध जावेगा। कामद कली को कृपा करत बली को। कहिंदे कलयुग दे अंदर जाप साहब वड्डी मेहर दा सागर है, जिते बहुत मेहर करनी होवे गुरु ने ओ जाप साहब दा नितनेमी बन जांदा। मुख की गली को दीप दीपत तली को है। कहिंदे जो मुक्ति दा राह है, मुक्ति दा रस्ता, कौन नहीं चाहता कि मैं मुक्ति दे राह जावां, मुक्त हो जावां। कहिंदे परलोक दे रस्ते विच एक कथा आई कि एक माई दा पुत्र मर गया, उहदे वियोग विच रोई जाया करे, चुप ना करे। ਉਹਨੂੰ ਸੁਪਨਾ ਆਇਆ, ਉਹਨੇ ਪੁੱਤਰ ਵੇਖਿਆ ਤੁਰਿਆ ਜਾਂਦਾ, ਹੋਰ ਵੀ ਲੋਕੀ ਤੁਰੇ ਜਾਂਦੇ, ਪਰ ਉਹਦੇ ਅੱਗੇ ਹਨੇਰਾ, ਦੂਜਿਆਂ ਦੇ ਮੂਹਰੇ ਚਾਨਣਾ। ਮਾਂ ਪੁੱਛਦੀ, ਪੁੱਤ ਤੇਰੇ ਮੂਹਰੇ ਕਿਉਂ ਹਨੇਰਾ? ਉਹ ਕਹਿੰਦਾ ਤੂੰ ਰੋ ਕੇ ਮੇਰਾ ਦੀਵਾ ਬੁਝਾ ਦਿੱਤਾ, ਜਿਹੜਾ ਤੂੰ ਮੈਨੂੰ ਰੋਨੀ ਹੈ ਨਾ, ਇਸ ਕਰਕੇ ਮੇਰਾ ਦੀਵਾ ਬੁਝ ਗਿਆ। ਸੰਤ ਨਿਹਾਲ ਸਿੰਘ ਜੀ ਲਿਖਦੇ ਨੇ ਕਿ ਜਾਪ ਸਾਹਿਬ ਦੀ ਜਿਹੜੀ ਬਾਣੀ ਹੈ, ਇਹ ਪਰਲੋਕ ਦੇ ਰਾਹ ਦਾ ਦੀਵਾ ਹੈ, ਹੱਥ ਦੇ ਉੱਤੇ ਰੱਖਿਆ ਹੋਇਆ, ਐਨ ਚਾਨਣੀ ਚਾਨਣ, ਚਾਨਣੀ ਚਾਨਣ। ਜਗ ਮੈਂ ਸਭੀ ਕੋ ਹੈ ਦਵਈਆ, ਮੁਖ ਹੀ ਕੋ ਭਈਆ। ਜਗਤ ਦੇ ਅੰਦਰ ਸਾਰੇ ਜੀਵਾਂ ਨੂੰ ਮੁਕਤੀ ਦੇ ਦੇਣ ਵਾਲਾ ਹੈ ਹੇ ਮੇਰੇ ਵੀਰ। ਜਗ ਮੈਂ ਸਭੀ ਕੋ ਹੈ ਦਵਈਆ, ਮੁਖ ਹੀ ਕੋ ਭਈਆ। ਏਕ ਬਸ ਇੱਕੋ ਇੱਕ ਮੁਕਤੀ ਦਾ ਸਿਰਮੌਰ ਮਾਰਗ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਾਪ ਸਾਹਿਬ ਦਾ ਪਾਠ ਬਣਾਇਆ ਹੈ। ਸੁਖ ਹੀ ਕੋ ਨਿਕੋ ਟੀਕੋ ਜਪ ਜੀ ਕੋ ਹੈ। ਸੰਤ ਜੀ ਕਹਿੰਦੇ ਸਦੈਵੀ ਸੁਖਾਂ ਦੇ ਦੇਣ ਲਈ, ਸਮਗਰ ਰੋਗਾਂ ਦੇ ਖਾਤਮੇ ਵਾਸਤੇ। ਮੈਂ ਤੈਨੂੰ ਆਪਣੀ ਗੱਲ ਦੱਸ ਕੇ ਸਮਾਪਤੀ ਕਰ ਰਿਹਾ। ਇੱਕ ਵਾਰ ਸਾਨੂੰ ਐਲਰਜੀ ਹੋ ਗਈ, ਖੁਰਕ ਹੋਇਆ ਕਰੇ, ਧੱਫੜ ਪੈ ਜਾ ਕਰਨ, ਜਦੋਂ ਅਸੀਂ ਤੋਸ਼ੇ ਖਾਨੇ ਵਿੱਚੋਂ ਪੁਸਤਕਾਂ ਕੱਢੀਆਂ, ਉੱਥੇ 3 ਮਹੀਨੇ ਸਾਨੂੰ ਅੰਦਰ ਰਹਿਣਾ ਪਿਆ, ਸਵੇਰੇ ਡਿਊਟੀ ਕਰਕੇ 9 ਵਜੇ 4 ਵਜੇ ਤੱਕ ਅੰਦਰ ਰਹਿਣਾ। ਤੇ ਉਹ ਪਤਾ ਨੀ ਕੀ ਕਾਰਨ ਬਣਿਆ, ਉੱਥੇ ਬਹੁਤ ਕੀੜੇ ਮਕੌੜੇ ਸੀ ਅੰਦਰ, ਜਾਂ ਕੋਈ ਕੁਦਰਤੀ ਭਾਣਾ ਵਰਤਿਆ, ਐਲਰਜੀ ਹੋ ਗਈ। ਉਹਦਾ 1.5 ਸਾਲ ਅਸੀਂ ਇਲਾਜ ਕਰਾਇਆ, ਬੜਾ ਇਲਾਜ ਕੀਤਾ, ਪਰ ਪੂਰਾ ਫਾਇਦਾ ਨਾ ਹੋਇਆ। ਫਿਰ ਅਸੀਂ ਪੂਨੇ ਵੱਡਾ ਡਾਕਟਰ ਆ, 700 ਰੁਪਈਆ ਫੀਸ ਲੈਂਦਾ ਵੇਖਣ ਦੀ, ਜਿੰਨੀ ਵਾਰ ਜਾਓ ਉਨੀ ਵਾਰ 700। ਉਹਦੇ ਕੋਲ ਸਾਨੂੰ ਕਿਸੇ ਮਹਾਂਪੁਰਸ਼ ਨੇ ਭੇਜਿਆ ਵੀ ਚਲੋ ਖਰਚਾ ਮੈਂ ਕਰੂੰ, ਤੁਸੀਂ ਇਲਾਜ ਕਰਾ ਲਓ। ਉਹਨੇ ਇੰਨੇ ਬੜੇ ਟੀਕੇ ਦੇ ਦਿੱਤੇ ਤੇ ਆਹ ਵੀ ਨੀ ਖਾਣਾ, ਆਹ ਵੀ ਨੀ ਖਾਣਾ, 6 ਮਹੀਨੇ ਪਰਹੇਜ ਵੀ ਰੱਖਿਆ, ਕੋਈ ਆਰਾਮ ਨਾ। ਜਿਹਦੇ ਘਰ ਅਸੀਂ ਰਹਿੰਦੇ ਨਾ, ਉਹ ਸਾਡੇ ਨੂੰ ਤਕੜਾ ਗੁਰ ਸਿੱਖਿਆ, ਭਾਵੇਂ ਸਾਡੇ ਤੋਂ ਮਗਰੋਂ ਹੀ ਅੰਮ੍ਰਿਤ ਸਿੱਖਿਆ। ਉਹ ਕਹਿੰਦਾ ਵੀ ਮੈਂ ਸਵੇਰੇ ਸਭ ਕੁਝ ਸਮੁੰਦਰ ਚ ਸੁੱਟ ਦੇਣਾ। ਮੈਂ ਕਿਹਾ ਵੀ ਨਾ ਨਾ ਨਾ, ਇਹ ਨਾ ਸੁੱਟੀ। ਉਹਨੇ ਸਭ ਕੁਝ ਲਕਾ ਲਿਆ ਸਾਡਾ, ਆਂਦਾ ਹੁਣ ਕੋਈ ਦਵਾਈ ਨਹੀਂ ਦੇਣੀ, ਤੁਰਦੇ ਹੋ। ਅਸੀਂ ਫਿਰ ਇਹ ਬਾਣੀ ਦਾ ਜਿਹੜਾ ਟੀਕਾ ਸੀ ਇਹ ਪੜਿਆ ਤੇ ਸਾਡੀ ਬਣ ਗਈ ਸ਼ਰਧਾ। ਮੈਂ ਕਿਹਾ ਮਨਾ ਵੀ ਆਪਾਂ ਇਹ ਟੀਕਾ ਕਿਉਂ ਨਾ ਪੜੀਏ ਜਾਪ ਸਾਹਿਬ ਦਾ। ਅਜੇ ਅਸੀਂ ਉਹਦਾ 200-250 ਸਫ਼ਾ ਪੜਿਆ ਤੇ ਸਾਡੀ ਐਲਰਜੀ ਖਤਮ ਹੋ ਗਈ। ਇੱਕ ਪਾਠ ਅਸੀਂ ਨੇਮ ਨਾਲ ਵਾਧੂ ਕਰਨ ਲੱਗ ਪਏ, ਅਜੇ ਵੀ ਕਰਦੇ ਹਾਂ, ਇੱਕ ਨਿਤਨੇਮ ਦਾ ਕਰਦੇ ਹਾਂ, ਇੱਕ ਵਾਧੂ ਕਰਦੇ ਹਾਂ ਸਰੀਰ ਦੀ ਅਰੋਗਤਾ ਵਾਸਤੇ। ਜੇ ਅਸੀਂ ਉਹ ਦੂਜਾ ਪਾਠ ਬੰਦ ਕਰ ਦਈਏ ਨਾ 8 ਦਿਨ, 8 ਦਿਨਾਂ ਦੇ ਬਾਅਦ ਸਾਨੂੰ ਧੱਫੜ ਪੈਣ ਲੱਗ ਪੈਂਦੇ। ਜੇ ਵਾਹਿਗੁਰੂ ਗੁਰੂ ਗੋਬਿੰਦ ਸਿੰਘ ਕਿਰਪਾ ਕਰਦਾ ਤੇ ਦੂਜੀ ਤਰ੍ਹਾਂ ਵੀ ਉਹ ਕੰਮ ਕਰਾ ਲੈਂਦਾ। ਜੇ ਅਸੀਂ ਆਪਣੀ ਮਰਜ਼ੀ ਨਾਲ ਚੱਲਾਂਗੇ ਮਾਰਗ ਤੇ ਠੀਕ ਆ, ਨਹੀਂ ਤੇ ਕੋਈ ਐਸੀ ਬਿਪਤਾ ਪੈ ਜਾਂਦੀ। ਬਿਪਤਾ ਚ ਬੰਦਾ ਭਜਨ ਕਰਦਾ, ਪਾਠ ਕਰਦਾ। ਇਸ ਕਰਕੇ ਬਿਪਤਾ ਆਉਣ ਤੋਂ ਪਹਿਲੇ ਸਾਨੂੰ ਗੁਰੂ ਦੇ ਲੜ ਲੱਗੇ ਰਹਿਣਾ ਚਾਹੀਦਾ। ਸੰਤ ਨਿਹਾਲ ਸਿੰਘ ਜੀ ਕਹਿੰਦੇ ਸੁਖ ਦੇ ਦੇਣ ਵਾਲਾ ਇਹੋ ਜਿਹਾ ਹੋਰ ਕੋਈ ਮਾਰਗ ਨਹੀਂ। ਜੋ ਗੁਰੂ ਕਲਗੀਧਰ ਸੱਚੇ ਪਾਤਸ਼ਾਹ ਜੀ ਦੀ ਇਹ ਪਾਵਨ ਬਾਣੀ ਹੈ, ਬਾਣੀ ਦਾ ਮੁੱਢ ਹੈ ਜਾਪ ਸਾਹਿਬ, ਇਸ ਦੀ ਵਿਆਖਿਆ ਕਰਦੇ ਹਾਂ। ਬਾਕੀ ਕਥਾ ਹੁਣ ਫੇਰ ਕਰਾਂਗੇ ਸਾਰਾ ਹਫ਼ਤਾ ਅਗਲਾ, ਆਪਾਂ ਇੱਥੇ ਹਾਜ਼ਰੀ ਭਰਨੀ ਹੈ। ਅਤੇ ਹੁਣ ਪੰਥ ਦੇ ਮਹਾਨ ਵਿਦਵਾਨ ਸੰਤ ਬਾਬਾ ਹਰੀ ਸਿੰਘ ਜੀ ਰੰਧਾਵੇ ਵਾਲੇ ਮਹਾਂਪੁਰਸ਼ ਪਹੁੰਚ ਗਏ ਨੇ, ਉਹਨਾਂ ਪਾਸੋਂ ਆਪਾਂ ਅੰਮ੍ਰਿਤ ਬਾਣੀ ਦਾ ਆਨੰਦ ਮਾਨਣਾ। ਤੇ ਅਗਲੇ ਐਤਵਾਰ ਨੂੰ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਮਹਾਂਪੁਰਸ਼ਾਂ ਦੀ ਬਰਸੀ ਲਾਗੇਲੇ ਗੁਰਦੁਆਰੇ ਬਾਬੇ ਸੰਘ ਵਿਖੇ ਮਨਾਈ ਜਾ ਰਹੀ ਹੈ। ਜ਼ਰੂਰ ਹਾਜ਼ਰੀਆਂ ਭਰ ਕੇ ਲਾਹਾ ਲੈਣਾ, ਨਾਲੇ ਬਾਬਾ ਹਰੀ ਸਿੰਘ ਜੀ ਉੱਥੇ ਅਗਲਾ ਸਾਰਾ ਹਫ਼ਤਾ ਕਥਾ ਦੀ ਵੀ ਹਾਜ਼ਰੀ ਭਰਨਗੇ, ਅਸੀਂ ਇੱਥੇ ਸਾਰਾ ਹਫ਼ਤਾ ਹਾਜ਼ਰੀ ਭਰਾਂਗੇ। ਜਿਨ੍ਹਾਂ ਕੋਲ ਸਮਾਂ ਬਣੇ, ਜਿੱਥੇ ਵੀ ਬਣੇ, ਲਾਹੇ ਲੈ ਕੇ ਵਡਭਾਗੀ ਬਣੋ। ਅਗਲਾ ਪ੍ਰੋਗਰਾਮ ਸਾਡੇ ਸਤਿਕਾਰਯੋਗ